ਇਸੇ ਕਰਕੇ ਤੈਨੂੰ ਆਕਾਸ਼ਵਾਣੀ ਹੋ ਗਈ ਸੀ ਕਿਉਂਕਿ ਮਰਨਾ ਤੇ ਤੂੰ ਇੱਥੇ ਸੀ ਫਿਰਦਾ ਤੂੰ ਉੱਥੇ ਸੀ ਅਸੀਂ ਆਖਿਆ ਤੈਨੂੰ ਇੱਥੇ ਪਹੁੰਚਾਈਏ ਕਿਵੇਂ ਇਸ ਕਰਕੇ ਤੈਨੂੰ ਕੰਨ 'ਚ ਕਹਿ ਦਿੱਤਾ ਮਾੜਾ ਜਿਹਾ ਤੂੰ ਭੱਜਿਆ ਆਪਣੇ ਟਿਕਾਣੇ ਤੇ ਪਹੁੰਚ ਗਿਆ ਇੱਥੇ ਤੇਰੀ ਮੌਤ ਲਿਖੀ ਸੀ ਜਿੱਥੇ ਸਮਾਂ ਲਿਖਿਆ ਨਾ ਉੱਥੇ ਹੀ ਹੋਣਾ ਜਿੱਥੇ ਮੌਤ ਲਿਖੀ ਆ ਰਹਿੰਦਾ ਕਿਤੇ ਹੋਰ ਆ ਜਾਨ ਕਿਤੇ ਹੋਰ ਨਿਕਲਦੀ ਐਕਸੀਡੈਂਟ ਕਿਤੇ ਹੁੰਦਾ ਜਾ ਕੇ ਚੰਗਾ ਭਲਾ ਘਰ ਪਿਆ ਪੀਜੀਆਈ ਲੈ ਗਏ ਘਰ ਜਾਨ ਨਹੀਂ ਨਿਕਲੀ ਪੀਜੀਆਈ ਦੇ ਕੋਲ ਜਾ ਕੇ ਨਿਕਲ ਗਈ ਕੀ ਪਤਾ ਕਿਹੜੀ ਜਗ੍ਹਾ ਤੇ ਜਾ ਕੇ ਜਿੱਥੇ ਲਿਖਿਆ ਉਸੇ ਜਗ੍ਹਾ ਦੇ ਉੱਤੇ ਉੱਥੇ ਜਾ ਕੇ ਸਾਡੀ ਜਾਨ ਨਿਕਲਣੀ ਤੇ ਸਾਧ ਸੰਗਤ ਜਦੋਂ ਉਹ ਸਮਾਂ ਆ ਗਿਆ ਉਹ ਮੁੜਨਾ ਨਹੀਂ ਜਦੋਂ ਉਹਨੇ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰਨੀ ਹੈ ਨਾ ਫਿਰ ਅਸੀਂ ਬਚ ਨਹੀਂ ਸਕਦੇ ਅਫਲਾਤੂ ਕਹਿੰਦੇ ਬੜਾ ਤਕੜਾ ਚਿੱਤਰਕਾਰ ਸੀ ਕਾਰੀਗਰ ਉਹਨੇ ਆਪਣੇ ਵਰਗੀਆਂ ਕਈ ਮੂਰਤੀਆਂ ਬਣਾ ਲਈਆਂ ਉਹ ਐਡਾ ਤਕੜਾ ਸੀ ਵੀ ਬਿਲਕੁਲ ਹੂਬ ਹੂ ਬਣਾ ਦਿੰਦਾ ਸੀ ਮੂਰਤੀ ਪਤਾ ਨਹੀਂ ਸੀ ਲੱਗਦਾ ਵੀ ਅਸਲੀ ਹੈ ਕਿ ਨਕਲੀ ਹੈ ਉਹਨੂੰ ਪਤਾ ਲੱਗ ਗਿਆ ਮੇਰਾ ਸਮਾਂ ਆ ਗਿਆ ਕਹਿੰਦੇ ਉਹਨੇ ਆਪਣੇ ਵਰਗੀਆਂ ਕਈ ਮੂਰਤੀਆਂ ਬਣਾ ਲਈਆਂ ਵੀ ਕਿਹੜਾ ਪਤਾ ਲੱਗਣਾ ਅਸਲੀ ਕਿਹੜਾ ਨਕਲੀ ਕਿਹੜਾ ਕਈ ਮੂਰਤੀਆਂ ਇੱਕੋ ਜਿਹੀਆਂ ਬਣਾ ਕੇ ਵਿੱਚ ਆਪ ਖੜ ਗਿਆ ਐਡਾ ਤਕੜਾ ਚਿੱਤਰਕਾਰ ਸੀ ਕਹਿੰਦੇ ਮੌਤ ਨੂੰ ਭੁਲੇਖਾ ਪੈ ਗਿਆ ਜਾਮਾ ਇਹ ਲੈਣ ਵਾਸਤੇ ਜਦੋਂ ਵੇਖਿਆ ਤੇ ਹੈਰਾਨ ਹੋ ਗਏ ਅਫਲਾਤੂ ਕੰਨੀ ਵੇਖ ਕੇ ਵੀ ਇਹਦੇ 'ਚ ਅਸਲੀ ਕਿਹੜਾ ਸਾਰੇ ਇੱਕੋ ਜਿਹੇ ਆ ਤੇ ਸਾਧ ਸੰਗਤ ਉਹਨਾਂ ਨੇ ਜਾ ਕੇ ਸੁਨੇਹਾ ਦਿੱਤਾ ਧਰਮਰਾਜ ਨੂੰ ਕਹਿੰਦੇ ਉੱਥੇ ਤੇ ਇੱਕੋ ਜਿਹੇ ਕਈ ਨੇ ਕਿਵੇਂ ਲਿਆਈਏ ਉਹ ਕਹਿੰਦਾ ਐਂ ਕਰੋ ਸਾਰਿਆਂ ਦੀ ਸੋਭਾ ਕਰੀ ਜੋ ਵੀ ਆਹ ਵੀ ਬੜਾ ਵਧੀਆ ਬਣਿਆ ਆਹ ਵੀ ਬੜਾ ਵਧੀਆ ਆਹ ਵੀ ਬੜਾ ਵਧੀਆ ਕਹਿੰਦੇ ਇੱਕ ਮੂਰਤੀ ਦੀ ਨਿੰਦਿਆ ਕਰਦੇ ਉਹ ਅਸਲੀ ਆਪੀ ਬੋਲ ਪੂ ਉਹ ਲੱਕਰੀ ਗਏ ਆਹ ਬੜਾ ਵਧੀਆ ਇਹਦਾ ਨੱਕ ਬੜਾ ਸੋਹਣਾ ਇਹ ਤੇ ਬਹੁਤਾ ਹੀ ਸੋਹਣਾ ਬਣਿਆ ਦੂਜੇ ਕੋਲ ਗਏ ਕਹਿੰਦੇ ਆਹ ਵੀ ਬਹੁਤ ਸੋਹਣਾ ਤੀਜੇ ਕੋਲ ਕਹਿੰਦੇ ਆਹ ਵੀ ਮੂਰਤੀ ਬਹੁਤ ਸੋਹਣੀ ਆ ਇੱਕ ਚੌਥੇ ਕੋਲ ਜਾ ਕੇ ਕਹਿੰਦੇ ਹੋਰ ਤੇ ਸਭ ਠੀਕ ਹੈ ਨੱਕ ਟੇਢਾ ਹੈ ਥੋੜ੍ਹਾ ਜਿਹਾ ਅਸਲੀ ਨੇ ਰੌਲਾ ਪਾ ਦਿੱਤਾ ਕਹਿੰਦੇ ਤੁਸੀਂ ਹੁੰਦੇ ਕੌਣ ਅੱਜ ਤੱਕ ਕਿਸੇ ਨੇ ਨਿੰਦਿਆ ਨਹੀਂ ਇਹ ਤੁਸੀਂ ਮੇਰੀ ਮੂਰਤੀ 'ਚ ਨੁਕਸ ਕਿੱਦਾਂ ਕੱਢਤਾ ਉਹ ਕਹਿੰਦੇ ਆ ਜਾ ਬਸ ਇਹਦੇ 'ਚ ਕਾਹਨੂੰ ਨੁਕਸ ਸੀ ਤੈਨੂੰ ਹੀ ਲੱਭਦੇ ਸੀ ਤੈਨੂੰ ਹੀ ਭਾਲਦੇ ਸੀ ਮਾਰੀ ਝਪਟ ਉਹਨਾਂ ਨੇ ਧਿਆਨ ਦਿਓ ਅਸੀਂ ਆਪਣਾ ਉੱਗਣ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਜਦੋਂ ਸਾਡੀ ਕੋਈ ਮਾੜੀ ਕਰਦਾ ਨਾ ਤੇ ਅਸੀਂ ਝੱਲ ਨਹੀਂ ਸਕਦੇ ਪਰ ਮਹਾਂਪੁਰਸ਼ ਆਉਂਦੇ ਹੁੰਦੇ ਸਨ ਪਿਆਰਿਓ ਕਿਸੇ ਦੇ ਕਹਿਣ ਤੇ ਆਪਣੇ ਆਪ ਨੂੰ ਵੱਡਾ ਨਾ ਸਮਝ ਲੈਣਾ ਕਿਸੇ ਦੇ ਕਹਿਣ ਤੇ ਆਪਣੇ ਆਪ ਨੂੰ ਛੋਟਾ ਨਾ ਸਮਝ ਲੈਣਾ ਜੇ ਕੋਈ ਤੁਹਾਡੀ ਸੋਭਾ ਕਰੀ ਜਾਏ ਨਾ ਚੌੜੇ ਨਾ ਹੋ ਜਾਓ ਵੀ ਮੈਂ ਬੜਾ ਵੱਡਾ ਬਣ ਗਿਆ ਤੇ ਕਹਿੰਦੇ ਜੇ ਕੋਈ ਤੁਹਾਡੀ ਨਿੰਦਿਆ ਕਰੀ ਜਾਏ ਤੁਹਾਨੂੰ ਕੋਈ ਆ ਕੇ ਦੱਸੇ ਵੀ ਫਲਾਣਾ ਤੇ ਤੈਨੂੰ ਐਂ ਬੋਲਦਾ ਹੈ ਫਲਾਣਾ ਤੇ ਆਹ ਕਹਿੰਦਾ ਤੇਰੇ ਬਾਰੇ ਕਹਿੰਦੇ ਕਿਸੇ ਦੀ ਨਿੰਦਿਆ ਕਰਨ ਤੇ ਆਪਣਾ ਮਨੋਬਲ ਨਾ ਡਿੱਗਣ ਦਿਓ ਕਾਇਮ ਰਿਹੋ ਸਦਾ ਕਹਿੰਦੇ ਜਦੋਂ ਵੇਖਣਾ ਆਪਣੇ ਆਪ ਨੂੰ ਆਪਣੇ ਅੰਤਸ਼ਕਰਨ ਵਿੱਚ ਵੇਖਣਾ ਵੀ ਮੈਂ ਕਿਹੋ ਜਿਹਾ ਕਿਸੇ ਦੀ ਨਹੀਂ ਮੰਨਣੀ ਵੀ ਮੈਂ ਵੱਡਾ ਜੇ ਚੰਗਾ ਕਹਿੰਦਾ ਆਪਣੇ ਆਪ ਨੂੰ ਚੰਗਾ ਹੀ ਨਾ ਸਮਝ ਲਈ ਜੇ ਲੋਕ ਮਾੜਾ ਕਹੀ ਜਾਣ ਤੇ ਦੁਖੀ ਨਾ ਹੋ ਆਪਣੇ ਅੰਤਸ਼ਕਰਨ ਵਿੱਚ ਵੇਖ ਆਪਣੇ ਆਪ ਨੂੰ ਮੈਂ ਕਿਹੋ ਜਿਹਾ ਹੁਣ ਆਪੋ ਆਪਣੇ ਬਾਰੇ ਸਾਨੂੰ ਪਤਾ ਨਹੀਂ ਕਿਹੜੀ ਗਲਤੀ ਕਦੋਂ ਕੀਤੀ ਕਿੱਥੇ ਕੀਤੀ ਕਿਵੇਂ ਕੀਤੀ ਕੀ ਸਾਨੂੰ ਪਤਾ ਨਹੀਂ ਚੰਗਾ ਕੀ ਕੀਤਾ ਭਲਾ ਕੀ ਕੀਤਾ ਪਿਆਰ ਸਤਿਕਾਰ ਕੀ ਕੀਤਾ ਇਹ ਸਾਨੂੰ ਆਪਣੇ ਆਪ ਬਾਰੇ ਪਤਾ ਹੈ ਕਹਿੰਦੇ ਆਪਣੇ ਅੰਤਸ਼ਕਰਨ ਵਿੱਚ ਵੇਖੋ ਜਿਹੜਾ ਜਵਾਬ ਤੁਹਾਨੂੰ ਮਿਲਦਾ ਤੂੰ ਉਹੋ ਜਿਹਾ ਹੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪਣੇ ਆਪ ਨੂੰ ਵੇਖ ਪਰ ਉਹ ਗੱਲ ਵੱਖ ਹੈ ਅੰਦਰ ਸਾਨੂੰ ਸਭ ਪਤਾ ਮੈਂ ਕਿਹੋ ਜਿਹਾ ਆਪਣੀ ਜੀਭ ਰਾਹੀਂ ਅਸੀਂ ਬੋਲ ਕੇ ਦੱਸ ਨਹੀਂ ਸਕਦੇ ਆਪਣੀ ਜੀਭ ਰਾਹੀਂ ਨਹੀਂ ਦੱਸ ਸਕਦੇ ਆਪਣੇ ਆਪ ਬਾਰੇ ਤੇ ਸਾਧ ਸੰਗਤ ਇਹ ਉੱਥੇ ਕੋਈ ਸਿਆਣਪ ਨਹੀਂ ਚੱਲਦੀ ਕੋਈ ਚਤਰਾਈ ਨਹੀਂ ਚੱਲਦੀ ਤੇ ਜਦੋਂ ਮੌਤ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ ਆ ਉਹਨੇ ਕਦੇ ਭੁਲੇਖਾ ਨਹੀਂ ਖਾਣਾ ਵੀ ਦਾੜੀ ਤੇ ਇਹਦੀ ਕਾਲੀ ਹੈ ਅਜੇ ਤੇ ਮੁੰਡਾ ਹੀ ਅਜੇ ਛੱਡ ਚੱਲੋ ਵੀ ਅਜੇ ਤੇ ਜਵਾਨ ਆ ਜਦੋਂ ਉਹਦਾ ਸੁਨੇਹਾ ਆ ਗਿਆ ਉਹਨੇ ਤੇ ਫਿਰ ਲੈ ਹੀ ਜਾਣਾ ਉਹਦਾ ਹੁਕਮ ਅਟਲ ਹੈ ਉਹਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲਦੀ ਨਾ ਚੱਲੀ ਆ ਨਾ ਕਿਸੇ ਦੀ ਪੇਸ਼ ਚੱਲਣੀ ਹੈ ਉਹਦਾ ਸੁਨੇਹਾ ਆ ਜਾਣਾ ਜਦੋਂ ਤੇ ਸਾਧ ਸੰਗਤ ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਨ ਸੋਹ ਨਾਲ ਪਿਆਰ ਜਗ ਰਚਨਾ ਸਭ ਝੂਠ ਹੈ ਜਗ ਰਚਨਾ ਸਭ ਝੂਠ ਹੈ
जग रचना सब झूठ है, 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 जग रचना सब झूठ है। जान ले हो रे मीत, जग रचना सब झूठ है, जग रचना सब झूठ है, जान ले हो रे मीत, जग रचना सब झूठ है, जग रचना सब झूठ है।
जग रचना सब झूठ है, जान ले हो रे
मीत,
जो नजर आ रहा है ये बिन संहार है, जो भी दिस रहा खत्म हो जाना है। रचना भावे छोटी है, भावे वड्डी है, भावे अरबां दा मालक है, भावे लखां दा मालक है, भावे साध संग जी छपरी च ही रहिंदा होवे, रचना जिहड़ी है ये छोटी है भावे वड्डी है, पर बिन संहार है। नबेड़ा एक दिन होना है, अंत समा आएगा ही आएगा, भावे कोई भी आ राणा राओ ना कोर है रंग ना तुंग फकीर, वारी आपो अपनी कोई ना बंध है। माया दा जाल लै गया, सावण मल दी मत टिकाने आ गई, पर अजे भी मान ते है, ते मन विच सोचदा मना माफी मैं मर कोलो मंग लेना जाके, पर अंदर कल्ले होणगे ना कल्लियां नाल गल करांगे। ये भी एक मान, ये भी माया दा जाल है, भी मैं माफी ते मंगनी मैं भरी सभा च नहीं मंगनी, मैं दस बंदियां दे बैठे नहीं मंग सकता माफी, चल संगत तो ते पर्दा बनिया रहेगा, अंदर गल अंदर की पता भी किन्नी क लाभ पा कीती किसे ने, अंदर किन्नी क मेरी तुहीन कीती, जे महाराज मैनू कुछ कह भी देणगे ते गल मेरे ते महाराज जी होएगी, आ जिहड़े सत्कार करदे ने ना जिते बनिया रहेगा ना, जिहड़ा मान सत्कार मेरा हो रहा है ते रहेगा ही। पर साध संगत जी मन तुरन लग्या ते मन विच आया मना ये माया नाग नहीं है, अजे भी डंग मारी जांदी, पहले ही बड़ा डंगिया मैनू ते अजे भी डंग मार रही है। कहिंदे नहीं, माफी मंगनी है ते सारियां दे विच मंगनी है, जाके संगतां दे विच मंगनी माफी, कहना जाके सच्चे पातशाह भुल हो गई। शुक्र है माया दा जाल लै गया। बाबा अटल राय जी ने जदों बच्चे नूं जिउंदा कीता सी ना मोहन नूं, कट्ठे खेडदे सी रोज रोज साध संगत, जदों बच्चियां दे नाल खेडना ते खेडदियां खेडदियां वारी आ गई एक मोहन दी, मोहन दी बाजी सी वारी सी, रात पै गई, कहिंदे कल नूं इत्थों ही फिर शुरू कर लांगे, मोहन तों ही बाजी फिर शुरू होएगी। ते रात पई, सवेर हो गई, ते रात नूं मारिया सप्प ने डंग, मोहन मुरदा हो गया, जान निकल गई उहदी। बाबा अटल राय जी सवेरे सवेरे खूंडी उह खेडण वास्ते आ गए, हाथ विच खूंडी फड़ी होई है, किथे आ मोहन? परिवार वाले रोण लग पे, कहिंदे जी इह ते मर गया, हुण नहीं इहने उठना। ते बाबा अटल राय जी ने अपनी खूंडी उहदे गर्दन च पा ली गल च, कहिंदे चंगा भला जान के ये साडी मीटी देण दा मारा पिया है, हुण इहदे सिर बाजी है, जान के खेडण दा मारा लुकदा, क्योंकि इहदे ते टुट गई रात, बाजी इहदे सिर आ, मीटी इहने देनी साडी, ये जान के मीटी देण दा मारा ही पिया है, खूंडी नाल खड़ा कर लिया। सतनाम
श्री वाहेगुरु।
मरे होए नूं उठ के बिठाता, उठ खड़ा हो, ते मोहन जिउंदा हो गया, लग पे खेडण, रौला पै गया सारे किते। ते साध संगत जी, बाबा अटल राय जी ने पुत जिउंदा करता ब्राह्मणा दा। इधर गुरु हरगोबिंद साहिब महाराज छेवें पातशाह नूं पता लगा, ओ कहिंदे मोहन
ਬਾਬਾ ਅਟਲ ਰਾਏ ਜੀ ਨੂੰ ਕਹਿੰਦੇ ਅਟਲ ਅਟਲ ਰਾਏ ਬੇਟਾ ਇਹ ਬਹੁਤ ਵੱਡੀ ਗਲਤ ਗੱਲ ਕੀਤੀ ਆ ਕਰਾਮਾਤ ਗੁਰੂ ਘਰ ਚ ਕਹਿਰ ਦਾ ਨਾਮ ਹੈ ਇੰਜ ਕਰਾਮਾਤਾਂ ਥੋੜਾ ਵਿਖਾਈ ਦੀਆਂ ਤੂੰ ਤੇ ਸ਼ਰੀਕ ਬਣ ਗਿਆ ਰੱਬ ਦਾ ਮਾਫੀ ਮੰਗ ਕਹਿੰਦਾ ਕਿਵੇਂ ਕਹਿੰਦੇ ਗਲਤੀ ਕੀਤੀ ਆ ਕਹਿੰਦੇ ਮਹਾਰਾਜ ਮੈਂ ਭੁੱਲ ਕੀਤੀ ਆ ਸਰੀਰ ਵਿੱਚ ਆ ਕੇ ਮੈਂ ਤੁਹਾਡਾ ਪੁੱਤਰ ਵੀ ਸਾਂ ਪਰ ਮੈਂ ਮੂਰਖਤਾ ਹੀ ਕੀਤੀ ਹੈ ਚੰਗਾ ਫਿਰ ਆਗਿਆ ਦਿਓ ਮੈਂ ਸਰੀਰ ਹੀ ਛੱਡ ਦਿੰਦਾ ਮਹਾਰਾਜ ਨੂੰ ਟੇਕ ਕੇ ਨਾ ਮੱਥਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲੈ ਕੇ ਚਾਦਰ ਪੈ ਗਏ 9 ਸਾਲ ਦੀ ਉਮਰ ਵਿੱਚ ਬਾਬਾ ਅਟਲ ਰਾਏ ਜੀ ਨੇ ਸਰੀਰ ਛੱਡਿਆ ਭੁੱਲ ਮੰਗ ਲਈ ਨਾ ਜੇ ਗਲਤੀ ਕੀਤੀ ਸੀ ਭੁੱਲ ਬਖਸ਼ਾ ਲਈ ਤੇ 9 ਮੰਜ਼ਲਾ 9 ਸਾਲ ਦੀ ਉਮਰ ਸੀ 9 ਮੰਜ਼ਲਾ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਨਾਮ ਦੇ ਉੱਤੇ ਅੰਮ੍ਰਿਤਸਰ ਬਣਿਆ ਆਪਾਂ ਸਾਰੇ ਮੱਥੇ ਟੇਕਨੇ ਆਖੋ ਸਤਨਾਮ
ਵਾਹਿਗੁਰੂ
ਨੌ ਮੰਜ਼ਲਾ ਗੁਰਦੁਆਰਾ ਹੈ ਇਸੇ ਕਰਕੇ 9 ਸਾਲ ਦੀ ਉਮਰ ਵਿੱਚ ਸਤਿਗੁਰਾਂ ਦੇ ਬਚਨਾਂ ਤੇ ਪਹਿਰਾ ਦਿੱਤਾ ਆਪਣਾ 5 ਭੂਤਕ ਸਰੀਰ ਦਾ ਪਰਿਤਿਆਗ ਕਰਤਾ ਕਹਿੰਦੇ ਸੱਚੇ ਪਾਤਸ਼ਾਹ ਜੇ ਭੁੱਲ ਹੋ ਗਈ ਤੇ ਬਖਸ਼ਾਉਣ ਲੱਗਿਆ ਸ਼ੁਕਰ ਹੈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੋੜ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਸਾਵਣ ਮੱਲ ਵੀ ਅੱਜ ਕਹਿੰਦਾ ਚਲੋ ਭੁੱਲ ਬਖਸ਼ਾਈਏ ਹਰੀਪੁਰ ਦੇ ਰਾਜੇ ਨੂੰ ਨਾਲ ਲਿਆ ਹੀਰੇ ਜਵਾਹਰਾਤ ਹੋਰ ਸਾਰਾ ਸਮਾਨ ਲੈ ਕੇ ਸੰਗਤਾਂ ਜਿੰਨੀਆਂ ਇਹਨੇ ਜੋੜੀਆਂ ਸਭ ਨੂੰ ਨਾਲ ਲਿਆ ਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਤੇ ਭੱਜ ਕੇ ਆ ਕੇ ਦੌੜ ਕੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ ਤੈਨੂੰ ਕਹਿੰਦੇ ਬਖਸ਼ਣ ਹਾਰ ਬਖਸ਼ ਗੁੰਡਾਈਆਂ ਨੂੰ 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 ਚਰਨਾਂ ਚ ਡਿੱਗਿਆ ਹੋਇਆ ਤੇ ਕਹਿੰਦਾ ਮਹਾਰਾਜ ਭੁੱਲ ਹੋ ਗਈ ਮੈਨੂੰ ਨਹੀਂ ਸੀ ਪਤਾ ਮੈਂ ਉਹਨੂੰ ਇੱਕ ਰੁਮਾਲ ਹੀ ਜਾਣਿਆ ਪਰ ਉਹਦੇ ਵਿੱਚ ਕਿੱਡੀ ਵੱਡੀ ਬਖਸ਼ਿਸ਼ ਸੀ ਕਿੱਡੀ ਵੱਡੀ ਤਾਕਤ ਦਿੱਤੀ ਸੀ ਤੁਸੀਂ ਕਈ ਵਾਰੀ ਵੇਖੀਦਾ ਇੱਥੇ ਮੈਨੂੰ ਵੀ ਕਈ ਕਹਿਣਗੇ ਬਾਬਾ ਜੀ ਸਾਡੇ ਸਿਰ ਤੇ ਹੱਥ ਰੱਖੋ ਲਓ ਪਿਆਰਿਓ ਸਿਰ ਤੇ ਹੱਥ ਰੱਖਣ ਨਾਲ ਕੀ ਹੁੰਦਾ ਕੋਈ ਕਮਾਈ ਵਾਲੀ ਰੂਹ ਹੋਵੇ ਜਿਹਦੇ ਕੋਲ ਗੁਰੂ ਨਾਨਕ ਦੀ ਬਖਸ਼ਿਸ਼ ਕੰਮ ਕਰਦੀ ਹੋਵੇ ਉਹਦੀ ਨਜ਼ਰ ਹੀ ਬਹੁਤ ਹੁੰਦੀ ਨਜ਼ਰ ਪੈ ਜਾਣੀ ਬੜੀ ਵੱਡੀ ਗੱਲ ਉਹ ਹੱਥ ਨਾਲ ਹੀ ਨਹੀਂ ਉਹ ਤੇ ਨਜ਼ਰ ਨਾਲ ਵੀ ਤਾਰ ਸਕਦਾ ਜਿਹਦੇ ਕੋਲ ਕਿਰਪਾ ਹੈ ਜਿਹੜਾ ਉਹਦੇ ਰੰਗ ਵਿੱਚ ਰੰਗਿਆ ਹੋਇਆ ਤੇ ਸਾਧ ਸੰਗਤ ਸੰਨ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਭਾਵੇਂ ਕਿ ਬੜੀ ਵਿਦਿਆ ਪ੍ਰਾਪਤ ਕਰ ਲਈ ਬੜਾ ਵੱਡਾ ਗੁਣ ਆ ਗਿਆ ਬੜਾ ਮਾਣ ਸਤਿਕਾਰ ਵੀ ਆ ਪਰ ਫਿਰ ਵੀ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ ਚਰਨਾਂ ਚ ਆ ਕੇ ਰਹਿ ਕੇ ਜਥੇ ਚ ਸੇਵਾ ਕੀਤੀ। ਇੰਗਲੈਂਡ ਮਹਾਂਪੁਰਖਾਂ ਦੇ ਨਾਲ ਗਏ ਤੇ ਜਦੋਂ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਕੇ ਸੱਚਖੰਡ ਚਲੇ ਗਏ, ਫਿਰ ਸਾਧ ਸੰਗਤ ਕੁਝ ਸਮਾਂ ਜੱਸੜਵਾਲ ਨਗਰ ਵਿੱਚ ਵੀ ਮਹਾਂਪੁਰਖਾਂ ਨੇ ਲਾਇਆ। ਜੱਸੜਵਾਲ ਦਿਆਲਗੜ੍ਹ ਇਹ ਦੋ ਨਾਂ ਨੇ ਇੱਕੋ ਪਿੰਡ ਦੇ, ਜੱਸੜਵਾਲ ਵੀ ਕਹਿ ਦਿੰਦੇ ਦਿਆਲਗੜ੍ਹ ਵੀ ਕਹਿੰਦੇ। ਦਿਆਲਗੜ੍ਹ ਉਹੀ ਪਿੰਡ ਆ ਜਿੱਥੇ ਕਿ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੇ ਪੱਗ ਦੇ ਕੇ ਮਹਾਂਪੁਰਖਾਂ ਨੂੰ ਲਿਆਂਦਾ ਸੀ, ਜਿੱਥੇ ਬਾਬਾ ਰਣਜੀਤ ਸਿੰਘ ਜਿਹੜੇ ਆਪਣੇ ਇੱਥੇ ਜਥੇਦਾਰ ਜੀ ਕਹਿੰਦੇ ਤੁਸੀਂ ਪਿਆਰ ਨਾਲ ਉਹਨਾਂ ਨੂੰ, ਉਹ ਵੀ ਉਸ ਗੁਰਦੁਆਰਾ ਸਾਹਿਬ ਰਹਿ ਕੇ ਆਏ ਨੇ ਕਾਫੀ ਸਮਾਂ। ਉਹ ਗੁਰਦੁਆਰਾ ਸਾਹਿਬ ਸੰਗਤ ਲੈ ਆਈ ਤੇ ਜਦੋਂ ਵੱਡੇ ਮਹਾਂਪੁਰਖ ਸੱਚਖੰਡ ਚਲੇ ਗਏ, ਫਿਰ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਬਾਅਦ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਸੰਤ ਰਾੜਾ ਸਾਹਿਬ ਵਾਲੇ ਉਹਨਾਂ ਮਹਾਂਪੁਰਖਾਂ ਕੋਲ ਰਹਿ ਕੇ ਸੇਵਾ ਕੀਤੀ। ਇੰਨੀ ਕੁ ਸੇਵਾ ਕੀਤੀ, ਦਿਨ ਰਾਤ ਸੇਵਾ ਕੀਤੀ, ਘਾਲਣਾ ਘਾਲੀ, ਮਹਾਂਪੁਰਖਾਂ ਦੀ ਖੁਸ਼ੀ ਪ੍ਰਾਪਤ ਕੀਤੀ ਤੇ ਇੰਗਲੈਂਡ ਗਏ ਸੰਤ ਬਾਬਾ ਕਿਸ਼ਨ ਸਿੰਘ ਜੀ, ਉਹ ਫਿਰ ਨਾਲ ਲੈ ਕੇ ਗਏ ਹਰ ਸਮੇਂ। ਰਾੜਾ ਸਾਹਿਬ ਜਿੱਥੇ ਸੰਤ ਬਾਬਾ ਕਿਸ਼ਨ ਸਿੰਘ ਜੀ ਦਾ ਭੋਰਾ ਸਾਹਿਬ ਬਣਿਆ ਕਮਰਾ ਮਹਾਂਪੁਰਸ਼ਾਂ ਦਾ, ਉੱਥੇ ਨਾਲ ਹੀ ਸੀ ਮਹਾਂਪੁਰਸ਼ਾਂ ਦਾ ਕਮਰਾ ਵੀ। ਜਦੋਂ ਰਾੜਾ ਸਾਹਿਬ ਤੋਂ ਇੰਗਲੈਂਡ ਗਏ ਮਹਾਂਪੁਰਸ਼ ਤੇ ਨਾਲ ਲੈ ਕੇ ਗਏ 88-87 ਦੇ ਵਿੱਚ, ਸੰਨ 87 ਦੇ ਵਿੱਚ ਭਿੱਖੀ ਨਗਰ ਦੀ ਸੰਗਤ ਨੇ ਬੇਨਤੀ ਕੀਤੀ ਮਹਾਂਪੁਰਖਾਂ ਨੂੰ ਜਾ ਕੇ, ਸੰਤ ਬਾਬਾ ਕਿਸ਼ਨ ਸਿੰਘ ਜੀ ਨੂੰ, ਕਹਿੰਦੇ ਮਹਾਰਾਜ ਜੀ ਬੜਾ ਵੱਡਾ ਝਿੜਾ ਹੈ, ਸਿੱਧਾਂ ਦੀ ਜਗ੍ਹਾ, ਜਗ੍ਹਾ ਬੜੀ ਕਰੜੀ ਹੈ, ਜੇ ਕੋਈ ਡੱਕਾ ਚੁੱਕ ਲਏ ਤੇ ਡੱਕਾ ਜਿਹਨਾਂ ਚ ਰੱਖਦਾ ਨਹੀਂ ਉੱਥੇ ਚੈਨ ਨਹੀਂ ਆਉਂਦੀ, ਤੇ ਮਹਾਰਾਜ ਜੀ ਉਹ ਜਗ੍ਹਾ ਨੂੰ ਆਬਾਦ ਕਰੋ, ਕਿਰਪਾ ਕਰੋ, ਸਾਧੂਆਂ ਰਿਸ਼ੀਆਂ ਮੁਨੀਆਂ ਦੀ ਧਰਤੀ ਆ ਤੇ ਤੁਸੀਂ ਆਬਾਦ ਕਰੋ। ਸੰਤ ਬਾਬਾ ਕਿਸ਼ਨ ਸਿੰਘ ਜੀ ਕਹਿੰਦੇ ਜਗ੍ਹਾ ਕਰੜੀ ਹੈ ਤੇ ਤਕੜਾ ਹੀ ਜਾਊ ਤੇ ਤਾਂ ਹੀ ਕਬਜ਼ਾ ਕਰੂ ਆਖੋ
ਸਤਨਾਮ।
ਜੇ ਜਗ੍ਹਾ ਕਰੜੀ ਆ ਤੇ ਕਰੜੀ ਕਮਾਈ ਵਾਲਾ ਚਾਹੀਦਾ, ਜੇ ਜਗ੍ਹਾ ਕਰੜੀ ਆ ਨਾ ਤੇ ਕੋਈ ਕਰੜੀ ਘਾਲਣਾ ਵਾਲਾ ਹੋਏਗਾ ਤੇ ਉਹੀ ਉਸ ਨੂੰ ਪ੍ਰਗਟ ਕਰ ਸਕਦਾ, ਹਰ ਕੋਈ ਨਹੀਂ। ਇਹ ਜਿਹੜੇ ਲੋਹਰਾ ਸਾਹਿਬ ਜਗ੍ਹਾ ਬਣੀ ਆ ਵੀ ਸਿੱਧਾਂ ਦੀ ਜਗ੍ਹਾ, ਇੱਥੇ ਵੀ 12 ਪਿੰਡ ਮੰਨਦੇ ਸੀ ਸਿੱਧ ਦੀ ਜਗ੍ਹਾ, ਉੱਥੇ ਅਜੇ ਵੀ ਹੈਗੀ ਵਿੱਚ ਰਾੜਾ ਲੋਹਰਾ ਸਾਹਿਬ ਅਜੇ ਵੀ, ਤੇ ਉਹ ਜਗ੍ਹਾ ਉੱਤੇ ਵੀ ਬੈਠਣਾ ਕੋਈ ਸੌਖਾ ਨਹੀਂ ਸੀ, ਬੜੇ ਆਏ ਬੜੇ ਚਲੇ ਗਏ, ਰਾਤ ਨੂੰ ਸੌਣਾ ਮੰਜੇ ਹੀ ਪੁੱਠਾ ਕਰ ਦਿੰਦੇ ਸੀ ਉੱਥੇ, ਨਹੀਂ ਉੱਥੇ ਕੋਈ ਸਾਧ ਕੱਟ ਨਹੀਂ ਸੀ ਸਕਦਾ। ਤੇ ਇਹ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਵਿੱਚ ਬਰਕਤ ਸੀ, ਬਖਸ਼ਿਸ਼ ਸੀ। ਉਹ ਕਹਿੰਦੇ ਭਾਈ ਫਕੀਰਾਂ ਦੇ ਤੇ ਫਕੀਰ ਯਾਰ ਹੁੰਦੇ ਨੇ, ਕਹਿੰਦੇ ਸਾਨੂੰ ਨੀ ਕੁਛ ਕਹਿੰਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਹਿੰਦੇ ਸਾਨੂੰ ਨੀ ਕਹਿੰਦੇ ਕੁਛ, ਤੇ ਸੰਤ ਬਾਬਾ ਕਰਮ ਸਿੰਘ ਮਹਾਂਪੁਰਸ਼ਾਂ ਨੂੰ ਡਿਊਟੀ ਲਾ ਦਿੱਤੀ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ, ਕਹਿੰਦੇ ਤੁਸੀਂ ਜਾਓ ਉੱਥੇ ਜਾ ਕੇ ਉਹ ਜਗ੍ਹਾ ਨੂੰ ਆਬਾਦ ਕਰਨਾ। ਫਿਰ ਸੰਤ ਬਾਬਾ ਕਰਮ ਸਿੰਘ ਜੀ ਨੇ ਉਹ ਜਿਹੜੀ ਜਗ੍ਹਾ ਸੀ ਉੱਥੇ ਆ ਕੇ ਬੈਠੇ, ਤੇ ਸੰਤ ਬਾਬਾ ਰਣਜੀਤ ਸਿੰਘ ਜੀ ਆਪਣੇ ਜਥੇਦਾਰ ਜੀ ਤੇ ਨਾਲ ਰਹੇ ਨੇ। ਜਦੋਂ ਰਾੜਾ ਸਾਹਿਬ ਰਹਿੰਦੇ ਸੀ ਉਦੋਂ ਤੋਂ ਹੀ ਉਹਨਾਂ ਦੀ ਸੰਗਤ ਵਿੱਚ ਰਹਿੰਦੇ ਰਹੇ, ਉਦੋਂ ਤੋਂ ਹੀ ਰਾੜਾ ਸਾਹਿਬ ਦੇ ਨਾਲ ਸੀ। ਜਦੋਂ ਉਹ ਜਗ੍ਹਾ ਨੂੰ ਆਬਾਦ ਕੀਤਾ ਉੱਥੇ ਇੱਕ ਤੋਂ ਪਹਿਲਾਂ ਛੱਪਰੀ ਬਣਾਈ, ਫਿਰ ਹੌਲੀ ਹੌਲੀ ਇੱਕ ਕਮਰਾ ਬਣਾਇਆ, ਭੋਰਾ ਸਾਹਿਬ ਬਣਾਇਆ, ਇਹ ਸਭ ਹੱਥੀ ਬਣਿਆ। ਉੱਥੇ ਜਿੰਨੀ ਜਗ੍ਹਾ ਬਣੀ, ਜਿੰਨੀ ਵੀ ਸਿੱਧ ਸਰ ਭੀਖੀ ਜਗ੍ਹਾ ਬਣੀ ਆ, ਉਹ ਇਹਨਾਂ ਦੇ ਨਹੱਥੀ ਬਣੀ ਨਾਲ ਮਹਾਂਪੁਰਖਾਂ ਦੇ। ਤੇ ਸਾਧ ਸੰਗਤ ਜੀ ਸੰਤ ਬਾਬਾ ਕਰਮ ਸਿੰਘ ਜੀ ਫਿਰ ਉੱਥੇ ਆਏ, ਤੇ ਇੱਕ ਗੱਲ ਧਿਆਨ ਦਿਓ ਮਹਾਂਪੁਰਖਾਂ ਵਿੱਚ ਕਮਾਲ ਦੀ ਸੀ, ਜਿੰਨਾ ਚਿਰ ਸੰਤ ਬਾਬਾ ਕਿਸ਼ਨ ਸਿੰਘ ਜੀ ਸਰੀਰ ਵਿੱਚ ਰਹੇ ਨੇ, 90 ਚ ਸਰੀਰ ਛੱਡਿਆ ਉਹਨਾਂ ਨੇ, ਤੇ ਸੰਤ ਬਾਬਾ ਕਿਸ਼ਨ ਸਿੰਘ ਨਾਲ ਇੰਨਾ ਪਿਆਰ ਕਰਦੇ ਸੀ, ਜਿੰਨੀ ਦੀਵਾਨਾਂ ਦੀ ਭੇਟਾ ਹੋਣੀ ਜਾਂ ਜੋ ਕੁਝ ਵੀ ਸੰਗਤਾਂ ਨੇ ਦੇਣਾ ਸਾਰਾ ਰਾੜਾ ਸਾਹਿਬ ਪਹੁੰਚਾ ਦੇਣਾ। ਹਰ ਰੋਜ਼ ਪੈਦਲ ਚੱਲ ਕੇ, ਤੇ ਇਹ 2-3 ਕਿਲੋਮੀਟਰ ਦਾ ਸਫ਼ਰ ਆ ਪੈਦਲ ਚੱਲ ਕੇ ਰਾੜਾ ਸਾਹਿਬ ਜਾਣਾ, ਨਾਲੇ ਕਥਾ ਸੁਣਨੀ ਤੇ ਨਾਲੇ ਸੰਤ ਬਾਬਾ ਕਿਸ਼ਨ ਸਿੰਘ ਜੀ ਦੀ ਸੇਵਾ ਕਰਨੀ, ਮੁੱਠੀ ਚਾਪੀ ਕਰਨੀ। ਸੰਨ 90 ਦੇ ਵਿੱਚ ਮਹਾਂਪੁਰਖ ਸੰਤ ਬਾਬਾ ਕਿਸ਼ਨ ਸਿੰਘ ਜੀ ਸਰੀਰ ਛੱਡ ਗਏ, ਤੇ ਉਦੋਂ ਸੰਤ ਬਾਬਾ ਕਰਮ ਸਿੰਘ ਜੀ ਦੀ ਜਿਹੜੀ ਉਮਰ ਆ ਉਹ ਲਗਭਗ 48 ਕੁ ਸਾਲ ਦੀ ਸੀ। 48 ਸਾਲ ਦੀ ਉਮਰ ਸੰਤ ਬਾਬਾ ਕਿਸ਼ਨ ਸਿੰਘ ਜੀ ਸਰੀਰ ਛੱਡ ਗਏ। ਦੀਵਾਨ ਵਿੱਚ ਕੀਰਤਨ ਲੱਗੇ ਸ਼ੁਰੂ ਕਰਨ, ਕਿਸੇ ਨੇ ਕੰਨ 'ਚ ਦੱਸਤਾ, ਕਹਿੰਦੇ ਸੰਤ ਬਾਬਾ ਕਿਸ਼ਨ ਸਿੰਘ ਚਲੇ ਗਏ ਸੱਚਖੰਡ, ਉੱਥੇ ਹੀ ਸਮਾਪਤੀ ਕੀਤੀ ਤੇ ਰਾੜਾ ਸਾਹਿਬ ਆ ਗਏ। ਧਾਹਾਂ ਲੱਗ ਪਏ ਮਾਰਨ ਵੇਖ ਕੇ ਜਿਨ੍ਹਾਂ ਨੇ ਇੰਨਾ ਪਿਆਰ ਕੀਤਾ, ਤੇ ਉਸੇ ਸਮੇਂ ਆ ਕੇ ਭੀਖੀ ਕਹਿੰਦੇ ਮੈਂ ਤੇ ਰਹਿਣਾ ਹੀ ਨਹੀਂ, ਮੈਂ ਵੀ ਮਗਰੀ ਜਾਣਾ ਮਹਾਂਪੁਰਸ਼ਾਂ ਦੇ। ਸੰਗਤਾਂ ਨੇ ਬੜੀਆਂ ਬੇਨਤੀਆਂ ਕੀਤੀਆਂ, ਇੰਨਾ ਰੋਏ ਇੰਨਾ ਕੁ ਰੋਏ ਸਾਧ ਸੰਗਤ ਜੀ, ਲਗਾਤਾਰ ਇੱਕ ਮਹੀਨਾ ਡੇਢ ਮਹੀਨਾ ਰੋਣਾ ਹੀ ਨਹੀਂ ਬੰਦ ਕੀਤਾ, ਲਗਾਤਾਰ ਅੱਖਾਂ ਚੋਂ ਪਾਣੀ ਵਗਦਾ ਰਿਹਾ, ਅੱਖਾਂ ਦੀ ਰੋਸ਼ਨੀ ਚਲੀ ਗਈ, ਬਹੁਤ ਘੱਟ ਗਈ। ਫਿਰ ਓਪਰੇਸ਼ਨ ਕਰਵਾਇਆ, ਕਿੱਥੇ ਇੰਨਾ ਤਕੜਾ ਸਰੀਰ ਸੀ ਉਹਨਾਂ ਮਹਾਂਪੁਰਸ਼ਾਂ ਦਾ ਕਿ ਜਦੋਂ ਤੁਰਦੇ ਸੀ ਨਾਲ ਰਲ ਨਹੀਂ ਸੀ ਸਕਦੇ ਆਪਾਂ, ਪਿੱਛੇ ਜਦੋਂ ਕੋਈ ਤੁਰਦਾ ਸੀ ਨਾ ਇੰਨੀ ਤੇਜ਼ ਤੁਰਦੇ ਸੀ ਮਗਰ ਨਹੀਂ ਸੀ ਤੁਰਿਆ ਜਾਂਦਾ, ਪਰ ਇੰਨਾ ਵਿਛੋੜੇ ਦਾ ਦੁੱਖ ਲੱਗਿਆ ਕਿ 2 ਸਾਲਾਂ ਵਿੱਚ ਸੇਵਾਦਾਰ ਉਹਨਾਂ ਨੂੰ ਫੜ ਕੇ ਤੋਰਨ ਲੱਗ ਗਏ, ਖੁਦ ਨਹੀਂ ਸੀ ਤੁਰ ਸਕਦੇ, ਇੰਨਾ ਦੁੱਖ। ਇੱਕੋ ਹੀ ਗੱਲ ਕਹੀ ਜਾ ਕਰਨ, ਮੈਂ ਵੀ ਜਾਣਾ ਉਹਨਾਂ ਦੇ ਨਾਲ ਹੀ, ਹੁਣ ਅਸੀਂ ਦੁਨੀਆਂ ਤੇ ਰਹਿ ਕੇ ਕੀ ਕਰਨਾ ਜਦੋਂ ਸਾਡੇ ਚਲੇ ਗਏ, ਅਸੀਂ ਕੀ ਕਰਨਾ ਇੱਥੇ ਰਹਿ ਕੇ। ਕਹਿੰਦੇ ਰਾੜਾ ਸਾਹਿਬ ਜਾਈਦਾ ਸਾਨੂੰ, ਹੁਣ ਉਹ ਜਗ੍ਹਾ ਜਿਹੜੀ ਹੈ ਨਾ ਉਹ ਹੁਣ ਚੰਗੀ ਨਹੀਂ ਲੱਗਦੀ ਆਪਣੇ ਪਿਆਰੇ ਤੋਂ ਬਿਨਾਂ। ਰਾਤ ਵੀ ਮੈਂ ਦੀਵਾਨ ਚਰਜ ਕੀਤੀ ਸੀ, ਧੀ ਕਹਿੰਦੀ ਮੈਂ ਪੇਕੇ ਕੀ ਲੈਣ ਜਾਣਾ ਹੁਣ ਜਦੋਂ ਮੇਰੀ ਮਾਂ ਹੀ ਨਹੀਂ ਰਹੀ, ਮਾਂ ਤੋਂ ਬਿਨਾਂ ਤੇ ਪੇਕੇ ਘਰ ਸੁਣਨਾ ਹੀ ਲੱਗਦਾ, ਸੁਣਨਾ ਹੀ ਲੱਗਦਾ ਮਾਂ ਤੋਂ ਬਿਨਾਂ, ਤੇ ਮਹਾਂਪੁਰਖਾਂ ਬਿਨਾਂ ਅਸਥਾਨ ਵੀ ਸੁਣਨੇ ਲੱਗਦੇ ਨੇ। ਕੱਲ ਉੱਥੇ ਇੱਕ ਮਹਾਂਪੁਰਖਾਂ ਨੇ ਧਾਰਨਾ ਪੜ੍ਹੀ ਸੀ,
ਉਹ ਸੋਹੇ ਦਰਬਾਰ ਨਾ ਸੰਤਾਂ ਦੇ ਬਾਜ ਪਿਆਰੇ, 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 ਸੋਹੇ ਦਰਬਾਰ ਨਾ ਜੀ ਸੰਤਾਂ ਦੇ ਬਾਜ ਪਿਆਰੇ,
ਸਾਧੂ ਬਿਨ ਨਾਹੀ ਦਰਬਾਰ, ਘੋੜ ਬਿਨਾ ਨਾਹੀ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਕਹਿੰਦੇ ਸਾਧੂਆਂ ਤੋਂ ਬਿਨਾਂ ਦਰਬਾਰ ਸੁੰਨਾ ਨਜ਼ਰ ਆਉਂਦਾ, ਰੱਬ ਦੇ ਪਿਆਰਿਆਂ ਤੋਂ ਬਿਨਾਂ। ਸਾਧ ਸੰਗਤ ਜੀ, ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਕਹਿੰਦੇ ਭਾਈ ਸੰਤ ਬਾਬਾ ਕਿਸ਼ਨ ਸਿੰਘ ਚਲੇ ਗਏ, ਅਸੀਂ ਵੀ ਮਗਰੀ ਜਾਣਾ। ਫਿਰ ਉਸ ਤੋਂ ਬਾਅਦ 9 ਸਾਲ ਸਰੀਰ ਵਿੱਚ ਰਹੇ, 9 ਸਾਲ। ਪਰ ਜਦੋਂ ਸੰਤ ਬਾਬਾ ਕਿਸ਼ਨ ਸਿੰਘ ਜੀ ਦੀ ਬਰਸੀ ਆਉਣੀ 1 ਜਨਵਰੀ ਨੂੰ, 20-20 ਦਿਨ ਕੁੰਡੀ ਨਹੀਂ ਸੀ ਖੋਲਦੇ, ਨਾ ਪ੍ਰਸ਼ਾਦਾ ਛਕਣਾ, ਨਾ ਸਾਧ ਸੰਗਤ ਜੀ ਕੋਈ ਚਾਹ ਛਕਣੀ ਜਾਂ ਦੁੱਧ ਛਕਣਾ, ਉੱਦਾਂ ਹੀ ਬਸ ਇੱਕ ਥਾਂ ਹੀ ਬੈਠੇ ਰਹਿੰਦੇ, ਇੱਕ ਜਗ੍ਹਾ ਹੀ, 20-20 ਦਿਨ ਕੁੰਡੀ ਨਹੀਂ ਸੀ ਖੋਲਦੇ। ਤੇ ਜਾ ਕੇ ਸ਼੍ਰੀਮਾਨ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਕੁੰਡੀ ਖਿਲਾਉਣੀ, ਕਹਿੰਦੇ ਗਿਆਨੀ ਜੀ ਕੁੰਡੀ ਤੇ ਖੋਲੋ, ਜੇ ਤੁਸੀਂ ਵੀ ਇੱਦਾਂ ਹੀ ਅੰਦਰ ਕੁੰਡੀ ਮਾਰ ਕੇ ਬੈਠੇ ਰਹੋਗੇ ਸੰਗਤ ਦਾ ਕੀ ਬਣੇਗਾ। ਤੇ ਦਾਸ ਨੇ 95-96 ਦੇ ਵਿੱਚ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਸੀ, 95-96 ਕਿਤੇ ਲਗਭਗ, ਤੇ ਉਦੋਂ ਦਾੜਾ ਜਿਹੜਾ ਸੀ ਅੱਧਾ ਕੁ ਚਿੱਟਾ ਸੀ ਅੱਧਾ ਕੁ ਕਾਲਾ ਸੀ, ਜਦੋਂ ਸਰੀਰ ਛੱਡਿਆ ਉਦੋਂ ਵੀ ਕੋਈ ਬਹੁਤੀ ਉਮਰ ਨਹੀਂ ਸੀ, 57 ਕੁ ਸਾਲ ਦੀ ਉਮਰ ਸੀ ਸਿਰਫ, 57 ਕੁ ਸਾਲ ਦੀ। ਤੇ ਸਾਧ ਸੰਗਤ ਸਨ 95-96 ਚ। ਤੇ ਇੱਕ ਹੋਰ ਕਮਾਲ ਦੀ ਗੱਲ ਇਹ ਸੀ, ਜੇ ਕਿਸੇ ਨੇ ਦੀਵਾਨ ਲੈਣ ਜਾਣਾ ਨਾ ਮਹਾਂਪੁਰਸ਼ਾਂ ਤੋਂ, ਤੇ ਛੇਤੀ ਛੇਤੀ ਦੀਵਾਨ ਨਹੀਂ ਸੀ ਦਿੰਦੇ, ਦੀਵਾਨ ਨਹੀਂ ਸੀ ਦਿੰਦੇ ਕਿਸੇ ਨੂੰ। ਜੇ ਕਿਸੇ ਨੇ ਵੀ ਜਾਣਾ ਉਹਨਾਂ ਨੇ ਕਹਿਣਾ ਭਾਈ ਫਿਰ ਆਇਓ, ਫਿਰ ਜਾਣਾ। ਮਹਾਂਪੁਰਸ਼ਾਂ ਨੇ ਕਹਿਣਾ ਭਾਈ ਸਾਡੀ ਭੇਟਾ ਦੀਵਾਨਾਂ ਦੀ, ਕੀ ਭੇਟਾ, ਮਾਇਆ ਨਹੀਂ, ਕਈ ਤੇ ਮਾਇਆ ਬੰਨਦੇ ਆ ਨਾ ਕਿ 5100 ਚਾਹੀਦਾ, 10,000 ਚਾਹੀਦਾ, ਕੋਈ ਇੱਦਾਂ ਮੰਗਦੇ ਨੇ ਸਾਰੇ। महापुर कहते भेटा साड़ी ये आ कि 40 दिन सारे पिंड ने बैठ के ना कले कले परिवार चो लगातार मूल मंत्र का जाप गुरुद्वारे करो वंड के रोला लाउन सारे वारी वारी ड्यूटी करन कहिंदे 40 दिन जाप करोगे जाप करके आओगे ते फिर तुहानू दवान देंगे ये पक्की महापुरखां दी ये भेटा हुंदी सी जिन्हें दवान लवाउणे ने पहला जाप करो 40-40 दिन संगतां ने बैठ के जाप करने फिर आना ते फिर उन्होंने दवान देने किते पांच किते सत ते अपने पटियाले आए साल आउंदे रहे आ इत्थे सुहाजपुर नगर है अपने नेड़े इत्थे भी कई बार दवान लगे ककराला पिंड महापुरशां दे उस तो बाद फिर दिल्ली भी कई पक्के पक्के जिहड़े गुरमुख सी उह पहलां ही जाप करके ना जाप करके ते उन्होंने आना आके कहना बाबा जी महापुरशो सी जाप कर लिया ते करो कृपा ते एक नगर दी संगत ने इश्तिहार छपाए ते इश्तिहार दे उत्ते लिख दिता इश्तिहार उत्ते कि संत बाबा करम सिंह जी महाराज राड़ा साहिब वाले जदों महापुरखां कोल इश्तिहार आए ना वो कहिंदे भाई ये जिन्ने भी छपे पए ने सारे ही सानू दे जो कहिंदे महाराज ते महाराज ही सी असी महाराज नहीं आ खुशखना
श्री वाहिगुरु
ये निमरता सी महापुरशां विच ते साधु दा जिहड़ी निमरता है ये निम्रता साधु का गहना होंदी है निम्रता साधु का गहना होंदी है ते महापुरशां दे विच इन्नी कि निम्रता सी वो कहिंदे भाई ये महाराज नहीं देखना ते जदों सारियां संगतां ने सौ जाना दास ने खुद वेखिया सेवादार फड़ के लजांदे हुंदे सी संगतां दे जूठे भांडे मांजने बैठ के उन्होंने कई बार कहना भी बाबा जी आप जी भांडे क्यों मांजदे हो संगत दे होर सेवादार बथेरे ने पर फिर भी कहना नहीं जी असी सेवा नहीं करांगे संगत किदां सेवा करेगी ते कई कई घंटे महापुरखां ने बैठ के ते साध संगत संगतां दे जूठे भांडे मांजने दास ने खुद दर्शन किए महापुरखां नूं संगतां दे जूठे भांडे मांजदे ते इन्ना क प्यार संगत नाल सेवादारां नाल करदे सी हुण कई जगह ते लड़ाइयां झगड़े कुटापा भी बथेरा हुंदा पर जे महापुरख गर्म सी ते गर्म भी सी जे किसी ने गलती करनी है ते बख्शना भी नहीं फिर डांग भी फेरदे सी जे कोई भुल करदा सी ते साध संगत जे कोई सेवा करदा है ते उहदा सत्कार भी बड़ा है सवेरे सवेरे उठना नासा दी वार लाउण वेले सवेरे सवेरे असी भी कई बार मैं भी उत्थे मैनूं उहनां ने ड्यूटी लाई सी कहिंदे इत्थे जिथे उहनां दा आसन सी कहिंदे इत्थे बाहरले पासे इत्थे पिया कर बरांडे च ते हुण मेरे वास्ते एक वास्ते कम औखा ही लगदा सी कि बाहर बरांडा सी ना ते उहदे आले दुआले कोई बाउंडरी सी आले दुआले कंध नहीं सी कोई ते है उधर कोई लाइट भी नहीं सी इन्नी ते उत्थे बाहर कोई सेवादार सौ भी नहीं सी सकदा महापुरखां दा जिहड़ा आसन सी कमरा उहदे बाहरले पासे कोई नहीं सी सौ सकदा उत्थे ही बस ते साध संगत मैनू कहिंदे तू इत्थे पैणा रात नूं ते मैनू डर भी बड़ा लगता हुंदा सी मैं कहा भी इत्थे औखा लगता उमर भी छोटी सी ते डर लगे बाहर इत्थे पवांगे किदां ते इत्थे नाल मेरे सिंह बैठे ने मैं इहनां नूं मेरे कहना मैं कहा तुसीं मेरे कोल उत्थे पै जिओ कहिंदे नहीं तैनूं कहा ते तूं कल्ला ही पै सवेरे बाबा जी ने आउणा है ते उह फिर तैनूं पुछणगे फिर डरदे ने उत्थे पैणा कई वारी भै भी आउणा मन विच ते महापुरखां दा जिथे आसन हुंदा सी बाहरले पासे कमरे दे दरवाजे दे अगे पैणा कई वारी उहनां ने उठाल देणा फिर जदों स्कूल दी सेवा चली ते सेवा लग पिया करन ते महापुरखां ने वेखणा कहिंदे सारा दिन थके हुंदे इस करके ठौणा नहीं सवेरे उठ के आसन दे कोल आके बह जाणा आवाज ना देनी ते मैनूं जाग आउणी मैं कहिणा भी महापुरखां ने आवाज दित्ती कोई नहीं बुलाया है ही नहीं ते जिथे उहनां ने आसन उत्ते बहिणा उत्थे बाहरले पासे थले मैं अपना बिस्तर बिछा लिया मैं कहिंदा जदों बैठणगे आसन उत्ते आपे ठा देणगे क्योंकि लंघणगे ते इत्थों ही होर ते राह ही नहीं बैठण नूं पर ठौणा नहीं औखे हो के आसन ते बह जाणा पर आवाज नहीं सी मारदे किसे नूं ਉਹੀ ਸੀ ਵੀ ਜਿਹੜੇ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ ਆਰਾਮ ਕਰਨ ਦਿਓ ਜਿਹੜਾ ਕੋਈ ਥੱਕਿਆ ਹੋਇਆ ਤੇ ਕੋਲ ਲੰਗਰ ਵਿੱਚ ਜਦੋਂ ਪ੍ਰਸ਼ਾਦਾ ਛਕਾਉਣਾ ਤੇ ਸਿੰਘਾਂ ਨੂੰ ਗੌਰ ਨਾਲ ਭਾਈ ਇਹ ਦਿਨ ਰਾਤ ਸੇਵਾ ਕਰਦੇ ਨੇ ਤੇ ਇੱਕ ਸਿੰਘ ਨੇ ਇੱਕ ਗੁਰਮੁਖ ਸੀ ਮਹਾਂਪੁਰਖਾਂ ਦਾ ਬੜਾ ਸੰਗੀ ਸਾਡੇ ਪਿੰਡ ਦਾ ਸੀ ਨਗਰ ਦਾ ਢੱਡਰੀਆਂ ਦਾ ਤੇ ਉਹਨੇ ਇੱਕ ਵਾਰੀ ਸਿੰਘਾਂ ਪ੍ਰਤੀ ਕੋਈ ਸ਼ਬਦ ਇਹੋ ਜਿਹਾ ਬੋਲਤਾ ਕਹਿੰਦੇ ਐ ਤੁਰੇ ਫਿਰਦੇ ਨੇ ਸੇਵਾਦਾਰਾਂ ਨੂੰ ਕਹਿਤਾ ਬੜੇ ਗੁੱਸੇ ਵਿੱਚ ਆਏ ਕਹਿੰਦੇ ਤੂੰ ਸਾਡੇ ਡੇਰੇ ਨਾ ਮੁੜ ਕੇ ਵੜੀ ਭਾਵੇਂ ਪਰ ਤੂੰ ਮਹਾਂਪੁਰਖਾਂ ਨੂੰ ਇਹ ਸਿੰਘਾਂ ਨੂੰ ਇਹ ਸ਼ਬਦ ਨਹੀਂ ਬੋਲਣਾ ਇੰਨਾ ਪਿਆਰ ਸਿੰਘਾਂ ਨਾਲ ਕਰਦੇ ਸੀ ਤੇ ਸਾਧ ਸੰਗਤ ਜਦੋਂ ਵੀ ਕਿਤੇ ਮਹਾਂਪੁਰਖਾਂ ਨੇ ਬਾਹਰ ਆਉਣਾ ਮੈਨੂੰ ਪੜ੍ਹਨ ਵਾਸਤੇ ਵੀ ਉਹਨਾਂ ਨੇ ਮੇਰਾ ਬੈਗ ਆਪ ਚੁੱਕ ਕੇ ਲੈ ਕੇ ਆਏ ਚੌਂਟਾ ਸਾਹਿਬ ਸਾਡੇ ਪਰਿਵਾਰ ਵਾਲੇ ਇੱਥੇ ਬੈਠੇ ਆ ਉਹਨਾਂ ਨੇ ਕਿਹਾ ਕਹਿੰਦੇ ਮਹਾਰਾਜ ਉਹ ਪੜ੍ਹਦਾ ਸੀ ਉਹਦੀ ਪੜ੍ਹਾਈ ਵਿੱਚ ਹੀ ਰਹਿ ਗਈ ਆ ਬੈਗ ਆ ਜੀ ਤੇ ਕਿਤਾਬਾਂ ਵਾਲਾ ਬੈਗ ਮੇਰਾ ਆਪ ਹੀ ਚੁੱਕ ਕੇ ਮੈਨੂੰ ਕਹਿੰਦੇ ਤੂੰ ਹੁਣ ਪੜ੍ਹਾਈ ਕਰਿਆ ਕਰ ਇੱਥੇ ਉਹ ਸ਼ਾਇਦ ਮਾਸਟਰ ਜੀ ਵੀ ਬੈਠੇ ਆ ਕਿਲਾ ਹੰਸ ਪਿੰਡ ਤੋਂ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਉੱਥੇ ਤੇ ਖੁਦ ਪੜ੍ਹਨੇ ਪਾਇਆ ਆਪ ਉਹ ਕਹਿੰਦੇ ਭਾਈ ਪੜ੍ਹਾਈ ਵੀ ਕਰਨੀ ਆ ਨਾਲ ਨਾਲ ਤੇ ਨਾਲ ਨਾਲ ਪੜ੍ਹਨਾ ਵੀ ਆ ਤੇ ਨਾਲ ਨਾਲ ਗੁਰਮਤ ਦੀ ਪੜ੍ਹਾਈ ਵੀ ਪੜ੍ਹਨੀ ਆ ਮਾਤਾ ਪਿਤਾ ਇੰਨਾ ਪਿਆਰ ਨਹੀਂ ਕਰ ਸਕਦੇ ਜਿੰਨਾ ਮਹਾਂਪੁਰਖ ਪਿਆਰ ਕਰਦੇ ਆ ਆਪਣੇ ਸੰਗੀ ਨੂੰ ਆਪਣੇ ਸੇਵਕ ਨੂੰ ਕਹਿੰਦੇ ਸਭ ਨਾਲੋਂ ਗੂੜਾ ਤੇ ਇਹ ਨਾਤਾ ਜਿਹੜਾ ਨਾ ਇਹ ਬੜਾ ਪਿਆਰ ਵਾਲਾ ਨਾਤਾ ਹੈ ਇਹ ਮਾਤਾ ਪਿਤਾ ਦਾ ਜਿਹੜਾ ਨਾਤਾ ਹੈ ਇਹ ਤੇ ਝੂਠਾ ਨਾਤਾ ਹੈ ਭਾਈ ਗੁਰਦਾਸ ਜੀ ਇੱਕ ਬਚਨ ਕਰਦੇ ਨੇ ਰਿਸ਼ਤੇਦਾਰੀਆਂ ਗਿਣੀਆਂ ਨੇ ਉਹਨਾਂ ਨੇ ਸਾਰੀਆਂ ਭਾਈ ਸਾਹਿਬ ਕਹਿੰਦੇ ਜੈ ਨਹੀਂ ਦਦ ਸਾਰ ਧਿਆਨ ਦਿਓ ਜਰਾ ਨਹੀਂ ਦਦ ਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਦਾਦਕਿਆਂ ਦੇ ਵਿੱਚ ਕੋਈ ਨਹੀਂ ਪਿਤਾ ਪਰ ਪਿਤਾ ਪਿਤਾ ਪਿਤਾਮਾ ਪਰ ਪਿਤਾਮਾ ਬਾਂਧਵ ਸੱਜਣ ਕੁਟੰਬ ਸੂਤ ਬਾਂਧਵ ਨਾ ਭਰਾਤਾ ਹੈ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਕਹਿੰਦੇ ਜਿੰਨੇ ਵੀ ਤੇਰੇ ਰਿਸ਼ਤੇਦਾਰ ਨੇ ਤੇਰੇ ਪੁੱਤਰ ਨੇ ਇਹਨਾਂ ਵਿੱਚ ਇੰਨਾ ਪ੍ਰੇਮ ਨਹੀਂ ਪਿਤਾ ਪਿਤਾਮਾ ਪਰ ਪਿਤਾਮਾ ਦਾਦਕਿਆਂ ਵਿੱਚ ਕੋਈ ਨਹੀਂ ਇਹੋ ਜਿਹਾ ਫਿਰ ਨਾਨਕਿਆਂ ਦੀ ਗੱਲ ਕੀਤੀ ਹੈ ਨਾਨਕਿਆਂ ਦੀ ਇਹ ਰਿਸ਼ਤੇ ਗਿਣੇ ਨੇ ਸਾਰੇ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ ਕਹਿੰਦੇ ਮਾਤਾ ਮਾਤਾ ਦੀ ਪਰਮਾਤਾ ਨਾਨੀ ਬਿਰਧ ਪਰਮਾਤਾ ਬਿਰਧ ਪਰਮਾਤਾ ਪੜਨਾਨੀ ਨਾਨੀ ਪੜਨਾਨੀ ਉਸ ਤੋਂ ਵੀ ਅੱਗੇ ਜਿਹੜੀ ਉਹਦੀ ਮਾਤਾ ਕਹਿੰਦੇ ਸਭ ਰਿਸ਼ਤੇ ਝੂਠੇ ਨੇ ਮਾਮਾ ਮਾਮੀ ਮਾਮਾ ਮਾਮੀ ਮਾਸੀ ਓ ਮੋਸਾ ਬਿਬਤ ਬਖਿਆਤਾ ਹੈ ਮਾਮਾ ਮਾਮੀ ਮਾਸੀ ਮਾਸੜ ਨਾਨੀ ਦਾਦਾ ਦਾਦੀ ਇਹ ਸਾਰੇ ਰਿਸ਼ਤੇ ਗਿਣਤੇ ਭਾਈ ਗੁਰਦਾਸ ਜੀ ਨੇ ਨਹੀਂ ਸਸੁਰਾਰ ਸਹੁਰਿਆਂ ਦੀ ਵੀ ਗੱਲ ਕੀਤੀ ਫਿਰ ਕਹਿੰਦੇ ਭਾਈ ਰਿਸ਼ਤੇ ਗਿਣੇ ਨੇ ਨਾ ਜਦੋਂ ਪਹਿਲਾਂ ਦਾਦਕੇ ਗਿਣੇ ਫਿਰ ਨਾਨਕੇ ਗਿਣੇ ਤੇ ਫਿਰ ਸਹੁਰੇ ਪਰਿਵਾਰ ਵੀ ਗਿਣਿਆ ਜਿਹਨਾਂ ਦੀ ਵਿਆਹੇ ਹੋਏ ਜਿਹੜੇ ਸ਼ਾਦੀ ਵਾਲੇ ਆ ਉਹਨਾਂ ਦੀ ਬਾਬਤ ਨਹੀਂ ਸਸੁਰਾਰ ਸਾਸ ਸਾਸੁਰਾ ਸਾਰਾ ਉਹ ਸਾਰੀ ਨਾ ਸੱਸ ਨਾ ਸਹੁਰਾ ਸਾਰਾ ਉਹ ਸਾਰੀ ਇਹ ਹੁਣ ਮੈਂ ਸਟੇਜ ਤੇ ਸ਼ਬਦ ਨਹੀਂ ਬੋਲਣਾ ਤੁਸੀਂ ਸਮਝਦਾ ਰਹੀ ਹੋ ਸਾਰੇ ਸਾਰਾ ਉਹ ਸਾਰੀ ਕਹਿੰਦੇ ਇਹ ਵੀ ਰਿਸ਼ਤੇ ਝੂਠੇ ਨੇ ਇਹ ਵੀ ਜਿਹੜੇ ਰਿਸ਼ਤੇ ਨੇ ਝੂਠੇ ਨੇ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ ਦੁਨੀਆਂ ਵਿੱਚ ਦਾਨੀ ਵੀ ਨੇ ਭਿਖਾਰੀ ਵੀ ਨੇ ਉਹ ਵੀ ਆਪਸ 'ਚ ਬੜਾ ਪ੍ਰੇਮ ਜਤਾਉਂਦੇ ਜਿਹਨੂੰ ਥੋੜ੍ਹੀ ਬਹੁਤੀ ਮਾਇਆ ਮਿਲਦੀ ਰਹਿੰਦੀ ਆ ਗੱਫਾ ਮਿਲਦਾ ਰਹਿੰਦਾ ਉਹ ਆਪ ਹੀ ਕਹਿੰਦਾ ਮੇਰਾ ਬੜਾ ਪ੍ਰੇਮ ਹੈ ਪਰ ਕਹਿੰਦੇ ਇਹ ਤੇ ਝੂਠਾ ਹੈ ਇਹ ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਨਾ ਇਹ ਸਭ ਝੂਠੀਆਂ ਨੇ ਜੋ ਵੀ ਕੁਝ ਨਜ਼ਰ ਆ ਰਿਹਾ ਉਹ ਕਹਿੰਦੇ ਜਿਹੜਾ ਪੱਕਾ ਰਿਸ਼ਤਾ ਨਾ ਪੱਕਾ ਜਿਹੜਾ ਗੂੜਾ ਨਾਤਾ ਹੈ ਲਵਾ ਨਾਲ ਧਾਰਨਾ ਪੜੋ ਫਿਰ ਵਿਚਾਰ ਕਰੀਏ ਜਿਵੇਂ ਭਾਈ ਜੋਗੇ ਨੂੰ ਉਹਦੀ ਮਾਂ ਨੇ ਆਖਿਆ ਸੀ ਨਾ ਤੂੰ ਤੇ ਹੋ ਗਿਆ ਸਾਧਾਂ ਜੋਗਾ ਘਰ ਦੇ ਧੰਦੇ ਕੌਣ ਕਰੂ ਉਹ ਕਹਿੰਦਾ ਮਾਤਾ ਇਹ ਜਿਹੜੇ ਨਾਤੇ ਨੇ ਨਾ ਦੁਨੀਆਂ ਦੇ ਇਹ ਨਾਤੇ ਝੂਠੇ ਨੇ ਇਹ ਜਿਹੜੇ ਨਾਤੇ ਨੇ ਇਹ ਬਿਨਸਨਹਾਰ ਨੇ ਪਿਆਰੇ ਜੀ ਝੂਠੀ ਹੈ ਪ੍ਰੀਤ ਜਗ ਝੂਠੀ ਹੈ ਪ੍ਰੀਤ ਜਗ ਪਿਆਰੇ ਜੀ ਝੂਠੀ ਹੈ ਪ੍ਰੀਤ ਜਗ ਪਿਆਰੇ ਜੀ ਝੂਠੀ ਹੈ ਪ੍ਰੀਤ ਜਗ ਪਿਆਰੇ ਜੀ ਝੂਠੀ ਹੈ ਪ੍ਰੀਤ ਜਗ ਦੀ ਝੂਠੀ ਵਸਨ ਕਾਹੂ ਮੈਂ ਨਾ ਦੇਖਿਓ ਕੋਈ, ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਕਹਿੰਦੇ ਨਾਨਾ ਨਾਨੀ ਸਾਰੇ ਰਿਸ਼ਤੇਦਾਰੀਆਂ ਗਿਣੀਆਂ ਨੇ ਨਾ, ਪਿਤਾ ਪਿਤਾਮਾ ਪਰ ਪਿਤਾਮਾ, ਪਿਤਾ ਵੀ ਦਾਦਾ ਵੀ ਪੜਦਾਦਾ ਵੀ, ਸਾਰੀ ਰਿਸ਼ਤੇਦਾਰੀਆਂ ਗਿਣੀਆਂ, ਨਾਨੀ ਵੀ ਪੜਨਾਨੀ ਵੀ ਉਹਦੀ ਮਾਂ ਵੀ ਅੱਗੋਂ, ਨਾ ਮਾਮਾ ਨਾ ਮਾਮੀ ਨਾ ਮਾਸੀ ਨਾ ਮਾਸੜ, ਸਾਰੇ ਰਿਸ਼ਤੇਦਾਰੀਆਂ ਗਿਣੀਆਂ, ਨਾ ਸੱਸ ਨਾ ਸਹੁਰਾ, ਨਾ ਸੱਸ ਨਾ ਸਹੁਰਾ, ਸਾਰਾ ਉਹ ਸਾਰੀ ਸਾਰੀਆਂ ਰਿਸ਼ਤੇਦਾਰੀਆਂ ਗਿਣ ਕੇ ਭਾਈ ਸਾਹਿਬ ਕਹਿੰਦੇ ਜਿਹੜਾ ਅਸਲੀ ਨਾਤਾ ਨਾ, ਅਸਨ ਬਸਨ ਕਾਹੂ ਮੈਂ ਨਾ ਦੇਖਿਓ ਕੋਈ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਜਿਹੜਾ ਅਸਲੀ ਨਾਤਾ ਨਾ ਸਿੱਖ ਦਾ ਤੇ ਸਤ ਪੁਰਸ਼ਾਂ ਦਾ, ਕਹਿੰਦੇ ਭਾਈ ਇਹ ਅਸਲੀ ਨਾਤਾ ਹੈ, ਅਸਲੀ, ਬਾਕੀ ਨਾਤੇ ਸਭ ਝੂਠੇ ਨੇ, ਇਹੋ ਜਿਹਾ ਨਾਤਾ ਹੀ ਨਹੀਂ ਕੋਈ। ਤੇ ਜੇ ਇਹ ਨਾਤਾ ਸਭ ਨਾਲੋਂ ਵੱਡਾ ਹੈ ਤੇ ਫਿਰ ਵਿਛੋੜਾ ਵੀ ਸਭ ਨਾਲੋਂ ਵੱਡਾ ਹੀ ਪੈਣਾ। ਜੇ ਇਹ ਨਾਤਾ ਪੱਕਾ ਹੈ, ਜੇ ਇਹ ਪ੍ਰੀਤ ਸੱਚੀ ਆ, ਜੇ ਸਾਧ ਸੰਗਤ ਜੀ ਇਹ ਨਾਤਾ ਬਹੁਤਾ ਪੱਕਾ ਹੈ ਨਾ, ਤੇ ਜਦੋਂ ਵਿਛੋੜਾ ਪਏਗਾ ਦੁੱਖ ਵੀ ਓਡਾ ਹੀ ਵੱਡਾ ਹੋਣਾ। ਪਿਤਾ ਦਾ ਵਿਛੋੜਾ ਝੱਲਣਾ ਸੌਖਾ ਹੈ, ਮਾਂ ਦਾ ਵਿਛੋੜਾ ਝੱਲਣਾ ਸੌਖਾ ਹੈ, ਦੁਨੀਆ ਝੱਲਦੀ ਹੈ, ਮਾਂ ਦਾ ਵਿਛੋੜਾ ਝੱਲਣਾ ਸੌਖਾ ਹੈ, ਦੁਨੀਆਂ ਦੇ ਹਰ ਮੈਂਬਰ ਦਾ ਵਿਛੋੜਾ ਅਸੀਂ ਸੰਸਾਰ ਦੇ ਲੋਕਾਂ ਦਾ ਝੱਲ ਸਕਦੇ ਹਾਂ, ਪਰ ਕਿਸੇ ਸਤਪੁਰਖ ਦਾ ਵਿਛੋੜਾ ਨਹੀਂ ਝੱਲ ਸਕਦੇ, ਨਾ ਉਹ ਭੁੱਲਦੇ ਨੇ ਕਦੇ। ਦੁਨੀਆਂ ਦੇ ਹਰ ਮਾਤਾ ਪਿਤਾ ਭੁੱਲ ਜਾਂਦੇ ਸਭ, ਦੋ ਚਾਰ ਸਾਲ ਜਿਉਂ ਜਿਉਂ ਸਮਾਂ ਜ਼ਿਆਦਾ ਹੋਈ ਜਾਂਦਾ ਹੈ ਤੇ ਸਾਧ ਸੰਗਤ ਜੀ ਜਿਹੜਾ ਦੁੱਖ ਹੈ ਉਹ ਘਟਦਾ ਜਾਂਦਾ ਹੈ, ਪਰ ਸਤਪੁਰਸ਼ਾਂ ਦਾ ਕੰਮ ਇਹ ਹੈ ਵੀ ਜਿਉਂ ਜਿਉਂ ਸਮਾਂ ਜ਼ਿਆਦਾ ਲੰਘੀ ਜਾਂਦਾ ਦੁੱਖ ਜਿਹੜਾ ਉਹ ਦਿਨ ਰਾਤ ਵੱਧਦਾ ਜਾਂਦਾ, ਉਹ ਜਿਹੜਾ ਦੁੱਖ ਹੈ ਨਾ ਉਹ ਵੱਧਦਾ ਜਾਏਗਾ, ਘਟਦਾ ਨਹੀਂ ਸਗੋਂ ਵੱਧਦਾ ਹੀ ਹੈ। ਇਸੇ ਕਰਕੇ ਆਖਿਆ ਦੁੱਖ ਵਿਛੋੜਾ ਸਭ ਨਾਲੋਂ ਵੱਡਾ ਦੁੱਖ ਵਿਛੋੜੇ ਦਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ
ਦਾਰੂ ਲਾਏ
ਦਾਰੂ ਲਾਏ। ਇਹ ਸਭ ਨਾਲੋਂ ਵੱਡਾ ਦੁੱਖ ਵਿਛੋੜੇ ਦਾ ਜਿਹਦਾ ਇਲਾਜ ਨਹੀਂ ਕੋਈ ਕਰ ਸਕਦਾ। ਤੇ ਸਾਧ ਸੰਗਤ ਮਹਾਂਪੁਰਖਾਂ ਦੇ ਨਾਲ ਐਸਾ ਪ੍ਰੇਮ ਮਹਾਂਪੁਰਖਾਂ ਨੇ ਕੀਤਾ, ਕੁਝ ਸਮਾਂ ਸੰਗਤ ਕੀਤੀ ਤੇ ਤੁਹਾਨੂੰ ਪਤਾ ਹੀ ਆ ਜਦੋਂ ਅਸੀਂ ਗੋਰਾ ਸਥਾਨਾਂ ਉੱਤੇ ਰਹਿੰਦੇ ਹਾਂ ਕਈ ਵਾਰੀ ਇੱਥੇ ਵੀ ਈਰਖਾ ਹੁੰਦੀ ਹੈ, ਗੁਰਦੁਆਰਿਆਂ 'ਚ ਵੀ ਬੜਾ ਕੁਝ ਹੁੰਦਾ। ਮਹਾਂਪੁਰਖਾਂ ਕੋਲ ਰਿਹਾ ਤੇ ਮੈਂ ਦੋ ਸਾਲ ਦੋ ਢਾਈ ਸਾਲ ਫਿਰ ਵਾਪਸ ਆ ਗਿਆ। ਇਹ ਕਹਿ ਲਓ ਵੀ ਕਰਮ ਮਾੜੇ ਹੋਣਗੇ, ਮਹਾਂਪੁਰਖਾਂ ਦੀ ਸੰਗਤ 'ਚੋਂ ਆਉਣਾ ਪਿਆ, ਮਜਬੂਰੀ ਹੋ ਗਈ। ਤੇ ਆ ਸੰਤ ਬਾਬਾ ਰਣਜੀਤ ਸਿੰਘ ਜੀ ਹੋਣੀ ਬੈਠੇ ਜਿਨ੍ਹਾਂ ਨੇ 12 ਸਾਲ ਮਹਾਂਪੁਰਖਾਂ ਦੀ ਸੰਗਤ ਕੀਤੀ, ਬੜਾ ਨੇੜਿਓਂ ਹੋ ਕੇ ਤੱਕਿਆ ਮਹਾਂਪੁਰਖਾਂ ਨੂੰ, ਨੇੜਿਓਂ ਹੋ ਕੇ। ਤੇ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਦੀ 2 ਸਾਲ ਦਾਸ ਨੇ ਸੰਗਤ, 2-2.5 ਸਾਲ ਕੀਤੀ, ਵਾਪਸ ਆ ਗਿਆ। ਪਰ ਪ੍ਰੇਮ ਮਨ ਤੇ ਉੱਥੇ ਹੀ ਸੀ ਨਾ ਅਜੇ, ਆ ਭਾਵੇਂ ਵਾਪਸ ਗਿਆ ਪਰ ਮਨ ਉੱਥੇ ਹੀ ਸੀ। ਤੇ ਫਿਰ 99 ਦੇ ਵਿੱਚ ਮਹਾਂਪੁਰਖਾਂ ਨੇ ਕੀਰਤਨ ਸ਼ੁਰੂ ਕੀਤਾ ਵਾਹਿਗੁਰੂ, 99 ਵਿੱਚ ਮਹਾਂਪੁਰਖਾਂ ਨੇ ਸਰੀਰ ਛੱਡਿਆ ਤੇ ਦਾਸ ਨੇ ਵੀ ਆ ਕੀਰਤਨ ਕਰਨਾ 99 ਚ ਸ਼ੁਰੂ ਕੀਤਾ, ਜਨਵਰੀ 'ਚ ਦੀਵਾਨ ਲੱਗੇ ਇੱਕ ਪਿੰਡ ਦੇ, ਇਸ਼ਤਿਹਾਰ ਲੈ ਕੇ ਚਲੇ ਗਏ ਸੰਤਾਂ ਕੋਲ, ਉਹ ਨਾਲ ਦੇ ਵਿੱਚ ਕਈ ਰਖਾਲੂ ਵੀ ਹੁੰਦੇ ਨਾ, ਉਹਨਾਂ ਨੇ ਜਾ ਕੇ ਆ ਵੇਖੋ ਜੀ ਆ ਵੇਖੋ ਇਹਦੀ ਸੰਤ ਨੇ ਜੀ, ਇਹ ਹੁਣ ਆਪਣੇ ਕੋਲ ਰਹਿ ਕੇ ਤੇ ਹੁਣ ਸੰਤ ਬਣ ਗਏ। ਤੇ ਮਹਾਂਪੁਰਖ ਕਹਿੰਦੇ ਉਹ ਭੋਲਿਓ ਫਿਰ ਕਿਹੜੀ ਗੱਲ ਆ, ਰਾੜਾ ਸਾਹਿਬ ਦਾ ਨਾਮ ਲਿਖਿਆ ਹੋਇਆ, ਉਹ ਜੇ ਤੁਰਨਗੇ ਤੇ ਪ੍ਰਚਾਰ ਹੀ ਕਰਨਗੇ, ਤੁਹਾਨੂੰ ਕੀ ਹੁੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਲਦਿਆਂ ਨੂੰ ਤੇ ਇਹ ਸੀ ਨਾ ਵੀ ਕਿਵੇਂ ਨਾ ਕਿਵੇਂ ਹਟਾ ਦੇਣ, ਜੇ ਮਹਾਂਪੁਰਖਾਂ ਨੇ ਕਹਿ ਦਿੱਤਾ ਵੀ ਕੀਰਤਨ ਨਹੀਂ ਕਰਨਾ ਤੇ ਇਹਨੇ ਆਪੇ ਬੰਦ ਕਰ ਦੇਣਾ, ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਜੇ ਮਹਾਂਪੁਰਖ ਕਹਿੰਦੇ ਵੀ ਕੀਰਤਨ ਨਹੀਂ ਕਰਨਾ ਤੇ ਫਿਰ ਨਹੀਂ ਕਰਨਾ, ਪਰ ਉਹ ਕਹਿੰਦੇ ਕਿਉਂ, ਉਹਨਾਂ ਨੇ ਤੇ ਦਾਤ ਦਿੱਤੀ ਸੀ, ਉਹਨਾਂ ਨੇ ਤੇ ਬਖਸ਼ਿਸ਼ ਕੀਤੀ ਸੀ, ਉਹ ਕਿਉਂ ਕਹਿੰਦੇ ਮਹਾਂਪੁਰਖ। ਔਰ ਗਏ ਤੇ ਰਖਾਲੂ ਨਾਲ ਦੇ ਉਹਨਾਂ ਕਹਿਣ ਵਾਸਤੇ ਹੀ ਸੀ, ਪਰ ਮਹਾਂਪੁਰਖਾਂ ਨੇ ਕਿਰਪਾ ਹੀ ਕੀਤੀ, ਬਖਸ਼ਿਸ਼ ਕੀਤੀ। ਤੇ ਸਾਧ ਸੰਗਤ ਜੂਨ ਮਹੀਨੇ ਵਿੱਚ ਜਿਹੜਾ ਹੁਣ ਮਹੀਨਾ ਚੱਲ ਰਿਹਾ, ਕੱਲ੍ਹ ਦਾ ਜਿਹੜਾ ਦਿਨ ਲੰਘਿਆ 14 ਜੂਨ, ਮਹਾਂਪੁਰਖਾਂ ਨੇ ਆਪਣੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ। ਕਾਫੀ ਸਮੇਂ ਤੋਂ ਸ਼ੂਗਰ ਸੀ, ਸ਼ੂਗਰ ਰਾੜਾ ਸਾਹਿਬ ਵਾਲਿਆਂ ਨੂੰ ਸ਼ੂਗਰ ਤੇ ਕਹਿ ਲਓ ਵੀ ਵਿਰਸੇ 'ਚ ਹੀ ਮਿਲੀ ਹੈ। ਜਿੰਨੇ ਮਹਾਂਪੁਰਖ ਰਾੜਾ ਸਾਹਿਬ ਵਾਲੇ ਹੋਣਗੇ ਨਾ, ਜ਼ਿਆਦਾਤਰ ਸ਼ੂਗਰ ਜ਼ਰੂਰ ਹੁੰਦੀ ਹੈ। ਇੱਕ ਪ੍ਰੇਮੀ ਨੇ ਇਹ ਵੀ ਦੱਸਿਆ ਸੀ, ਸੁਣੀ ਸੁਣਾਈ ਗੱਲ ਹੈ, ਕਹਿੰਦੇ ਉਹ ਦੱਸਦਾ ਕਹਿੰਦਾ ਜੀ ਮਹਾਂਪੁਰਖਾਂ ਕੋਲ ਇੱਕ ਪਰਿਵਾਰ ਆਇਆ, ਉਹਨਾਂ ਨੇ ਆ ਕੇ ਇੱਕ ਬਰਫੀ ਦਾ ਡੱਬਾ ਇੱਦਾਂ ਨਾ ਮਠਿਆਈ ਦਾ ਭੇਟ ਕੀਤਾ ਅਤੇ ਆ ਕੇ ਕਹਿੰਦੇ ਬਾਬਾ ਜੀ ਸ਼ੂਗਰ ਹੈ ਮਹਾਰਾਜ। ਮਹਾਂਪੁਰਖ ਸੇਵਾਦਾਰ ਸਾਰੇ ਮਹਾਰਾਜ ਜੀ ਆਓ ਪ੍ਰਸ਼ਾਦ ਲੈਣ ਆ ਗਏ। ਉਹ ਪ੍ਰਸ਼ਾਦ ਥੋੜ੍ਹਾ ਥੋੜ੍ਹਾ ਸਾਰਿਆਂ ਨੂੰ ਵੰਡਤਾ, ਕਹਿੰਦੇ ਕੋਈ ਨਹੀਂ ਲਓ ਤੁਹਾਡੀ ਬਿਮਾਰੀ ਥੋੜ੍ਹੀ ਥੋੜ੍ਹੀ ਸਭ ਨੂੰ ਦੇ ਦਿੱਤੀ ਸਾਰਿਆਂ ਨੇ। ਅਤੇ ਜਾਂ ਫਿਰ ਇਹ ਕਹਿ ਲਓ ਵੀ ਇਹ ਜਿਹੜੀ ਸ਼ੂਗਰ ਦੀ ਬਿਮਾਰੀ ਆ ਇਹ ਹੁੰਦੀ ਹੈ ਬਹਿਣ ਵਾਲਿਆਂ ਨੂੰ ਜ਼ਿਆਦਾ, ਜਿਨ੍ਹਾਂ ਨੇ ਜ਼ਿਆਦਾ ਬੈਠਣਾ ਹੈ, ਜਿਨ੍ਹਾਂ ਦਾ ਭੱਜ ਦੌੜ ਦਾ ਕੰਮ ਨਹੀਂ ਬਹੁਤਾ ਉਹਨਾਂ ਨੂੰ ਸ਼ੂਗਰ ਹੋ ਜਾਂਦੀ। ਮੈਂ ਕੈਨੇਡਾ ਵਿੱਚ ਸੀ, ਉੱਥੇ ਮੈਨੂੰ ਡਾਕਟਰਾਂ ਨੇ ਕਹਿ ਦਿੱਤਾ ਕਹਿੰਦੇ ਸ਼ੂਗਰ ਆ ਤੁਸੀਂ ਧਿਆਨ ਰੱਖਿਆ ਕਰੋ। ਅਤੇ ਹੈਰਾਨੀ ਡਾਕਟਰ ਹੈਰਾਨ ਹੁੰਦਾ ਸੀ ਕਹਿੰਦਾ ਉਮਰ ਕਿੰਨੀ ਤੁਹਾਡੀ? ਮੈਂ ਕਿਹਾ 22 ਸਾਲ ਹੋਣੀ। ਉਹ ਕਹਿੰਦੇ ਵੀ ਇਸ ਉਮਰ ਵਿੱਚ ਤਾਂ ਕਦੇ ਸ਼ੂਗਰ ਨਹੀਂ ਹੋਈ, ਚਲੋ ਇਹ 40-50 ਸਾਲ ਤੱਕ ਤਾਂ ਹੋ ਜਾਂਦੀ ਬਾਅਦ 'ਚ ਜਾ ਕੇ। ਮਹਾਂਪੁਰਖਾਂ ਨੂੰ 50 ਸਾਲ ਤੋਂ ਬਾਅਦ ਹੋਈ ਸ਼ੂਗਰ, ਅਤੇ ਸ਼ੂਗਰ ਜ਼ਿਆਦਾਤਰ ਬੈਠਣ ਵਾਲੇ ਨੂੰ ਜ਼ਿਆਦਾਤਰ ਹੋ ਜਾਂਦੀ ਬਿਮਾਰੀ ਸ਼ੂਗਰ ਦੀ। ਅਤੇ ਸ਼ੂਗਰ ਦੀ ਬਿਮਾਰੀ ਵੀ ਇੱਕ ਨਾ ਮੁਰਾਦ ਬਿਮਾਰੀ ਹੈ ਜਿਹੜੀ ਛੇਤੀ ਛੇਤੀ ਠੀਕ ਨਹੀਂ ਹੁੰਦੀ। ਅਤੇ ਸਾਧ ਸੰਗਤ ਜੀ ਉਹ ਸ਼ੂਗਰ ਐਸੀ ਵਧੀ ਸਨ 92 ਤੋਂ ਲੈ ਕੇ ਫਿਰ ਸਰੀਰ ਢਿੱਲਾ ਰਹਿਣਾ ਸ਼ੁਰੂ ਹੋ ਗਿਆ, ਕਾਫੀ ਢਿੱਲਾ ਰਿਹਾ। ਕਈ ਕਈ ਦਿਨ ਹੌਸਪੀਟਲ ਵਿੱਚ ਦਾਖਲ ਹੋ ਜਾਣਾ, ਫਿਰ ਆ ਜਾਣਾ, ਫਿਰ ਐਡਮਿਟ ਹੋ ਜਾਣਾ ਹੌਸਪੀਟਲ ਵਿੱਚ ਕਈ ਕਈ ਦਿਨ। ਦਿੱਲੀ ਵੀ ਦਵਾਈ ਚੱਲਦੀ ਰਹੀ, ਲੁਧਿਆਣੇ ਬਹੁਤ ਜਾਣਾ ਦਯਾਨੰਦ ਵਿੱਚ, ਅਤੇ 2-4 ਮਹੀਨਿਆਂ ਪਿੱਛੋਂ ਫਿਰ 5-7 ਦਿਨ ਹੌਸਪੀਟਲ, ਫਿਰ ਅਸਥਾਨ 'ਤੇ, ਇੱਦਾਂ ਚੱਲਦਾ ਰਿਹਾ ਕੰਮ। ਫਿਰ ਡਾਕਟਰਾਂ ਨੇ ਕਹਿ ਦਿੱਤਾ ਕਹਿੰਦੇ ਸ਼ੂਗਰ ਗੁਰਦਿਆਂ ਨੂੰ ਪੈ ਗਈ, ਗੁਰਦੇ ਖਤਮ ਹੋ ਗਏ 8 ਸਾਲਾਂ ਦੇ ਵਿੱਚ ਵਿੱਚ, 7-8 ਸਾਲਾਂ ਦੇ ਵਿੱਚ ਪਾਣਾ ਵਰਤ ਗਿਆ। ਉਹ ਕਹਿੰਦੇ ਸ਼ੂਗਰ ਜਿਹੜੀ ਆ ਨਾ ਹੁਣ ਗੁਰਦਿਆਂ ਨੂੰ ਖਤਮ ਕਰ ਚੱਲੀ। ਅਤੇ ਬੇਨਤੀ ਕੀਤੀ ਸੰਗਤਾਂ ਨੇ, ਕਹਿੰਦੇ ਮਹਾਂਪੁਰਸ਼ੋ ਮਹਾਰਾਜ ਜੀ ਆਪ ਜੀ ਦੀ ਸਾਨੂੰ ਬੜੀ ਲੋੜ ਹੈ, ਆਪ ਜੀ ਦੇ ਤੇ ਦਰਸ਼ਨ ਹੀ ਦੁਰਲੱਭ ਨੇ, ਸਾਧੂਆਂ ਦੇ ਨਾਮ ਬਚਨ ਕਰੋ ਭਾਵੇਂ ਤੁਹਾਡੀ ਮੌਜ ਜੇ ਕਥਾ ਨਹੀਂ ਕਰੋਗੇ ਸਰਜੇਗਾ, ਪਰ ਆਪ ਜੀ ਕਿਰਪਾ ਕਰੋ ਸਾਨੂੰ ਦਰਸ਼ਨ ਹੀ ਦਿੰਦੇ ਰਹੋ ਅਤੇ ਆਪ ਜੀ ਇਲਾਜ ਕਰਾਓ। ਅਤੇ ਡਾਕਟਰ ਕਹਿੰਦੇ ਨੇ ਵੀ ਜੇ ਇਹ ਕਿਡਨੀ ਜਿਹੜੀ ਆ ਗੁਰਦਾ ਜਿਹੜਾ ਕਹਿੰਦੇ ਬਦਲਿਆ ਵੀ ਜਾ ਸਕਦਾ, ਬਦਲਿਆ ਜਾ ਸਕਦਾ, 2 ਹੁੰਦੇ ਨੇ ਸਾਡੇ ਸਰੀਰ ਵਿੱਚ। ਅਤੇ ਫਿਰ ਮਹਾਂਪੁਰਖਾਂ ਦੇ ਸੇਵਾਦਾਰ ਨੇ ਹੁਣ ਉਹ ਉੱਥੇ ਡਿਊਟੀ ਨਿਭਾ ਰਹੇ ਨੇ, ਅਤੇ ਉਹਨਾਂ ਨੇ ਭਤੀਜਾ ਵੀ ਮਹਾਂਪੁਰਖਾਂ ਦਾ ਲੱਗਦਾ ਸੀ ਅਤੇ ਹੱਥ ਜੋੜ ਕੇ ਆਖਿਆ ਮਹਾਂਪੁਰਸ਼ੋ ਕਿਰਪਾ ਕਰੋ ਇਹ ਮੈਨੂੰ ਦੇ ਦਿਓ ਸੇਵਾ। ਅਤੇ ਚਲੋ ਖੂਨ ਵੀ ਮਿਲ ਗਿਆ ਅਤੇ ਗੁਰਦਾ ਜਿਹੜਾ ਸੀ ਨਾ ਮਹਾਂਪੁਰਖਾਂ ਨੂੰ ਦਿੱਤਾ। ਹੌਸਪੀਟਲ ਵਿੱਚ ਓਪਰੇਸ਼ਨ ਹੋਇਆ, ਡਾਕਟਰਾਂ ਨੇ ਉਹ ਪਾ ਵੀ ਦਿੱਤਾ, ਓਪਰੇਸ਼ਨ ਵੀ ਬਿਲਕੁਲ ਠੀਕ ਹੋ ਗਿਆ, ਬੋਲਣ ਵੀ ਲੱਗ ਪਏ ਮਹਾਂਪੁਰਖ, ਸਿਹਤ ਵੀ ਜਿਹੜੀ ਇੰਝ ਲੱਗਦੀ ਹੈ ਵੀ ਹੁਣ ਠੀਕ ਹੈ, ਮੋੜ ਪੈ ਜਾਏਗਾ। ਅਤੇ ਥੋੜ੍ਹਾ ਥੋੜ੍ਹਾ ਕਿਤੇ ਕਿਤੇ ਬੋਲਦੇ ਵੀ ਨੇ। ਬਾਬਾ ਰਣਜੀਤ ਸਿੰਘ ਜੀ ਜਿੰਨਾ ਚਿਰ ਹੌਸਪੀਟਲ 'ਚ ਮਹਾਂਪੁਰਖ ਰਹੇ ਨੇ ਉਹਨਾਂ ਚਿਰ ਉਹਨਾਂ ਦੀ ਸੇਵਾ ਵਿੱਚ ਹੀ ਰਹੇ ਨੇ ਨਾਲ ਨਾਲ। ਅਤੇ ਬਾਬਾ ਜੀ ਦੱਸਦੇ ਹੁੰਦੇ ਆ ਕਹਿੰਦੇ ਜਦੋਂ ਵੀ ਮਹਾਂਪੁਰਖਾਂ ਨੂੰ ਹੋਸ਼ ਆਉਣੀ ਨਾ ਅਤੇ ਉਹਨਾਂ ਨੇ ਮੈਨੂੰ ਇਸ਼ਾਰਾ ਕਰਕੇ ਕਹਿਣਾ ਕਿ ਸੁਖਮਨੀ ਸਾਹਿਬ ਪੜ੍ਹੋ, ਅਤੇ ਕਹਿੰਦੇ ਮੈਂ ਫਿਰ ਸੁਖਮਨੀ ਸਾਹਿਬ ਸੁਣਾਉਂਦਾ ਰਿਹਾ। ਕਦੇ ਕਦੇ ਉਹਨਾਂ ਨੇ ਕਹਿਣਾ ਜਪਜੀ ਸਾਹਿਬ ਪੜ੍ਹੋ, ਕਹਿੰਦੇ ਮੈਨੂੰ ਫਿਰ ਕੰਠ ਸੀ ਜਪਜੀ ਸਾਹਿਬ, ਮੈਂ ਪੜ੍ਹ ਕੇ ਸੁਣਾਉਣ ਲੱਗ ਜਾਣਾ। ਅਤੇ ਬੈਠੇ ਜਪਜੀ ਸਾਹਿਬ ਸੁਣਦੇ ਰਹੇ, ਸੁਖਮਨੀ ਸਾਹਿਬ ਸੁਣਦੇ ਰਹੇ। ਅਤੇ ਸਾਧ ਸੰਗਤ ਹੋਣਾ ਉਹੀ ਹੈ, ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਸੰਗਤਾਂ ਨੂੰ ਤਾਂ ਇਹ ਸੀ ਕਿ ਆ ਹੁਣ 10ਵੀਂ ਨੇੜੇ ਆਉਣ ਵਾਲੀ ਆ, ਮਹਾਂਪੁਰਖਾਂ ਨੇ ਉਦੋਂ ਪਹਿਲਾਂ ਪਹਿਲਾਂ ਵਾਪਸ ਆ ਜਾਣਾ, ਠੀਕ ਹੋ ਜਾਣਾ। ਅਸੀਂ ਹੁਣ ਭਾਵੇਂ ਬਾਹਰ ਦੁਆਨਾ ਉੱਤੇ ਫਿਰਦਾ ਸੀ ਮੈਂ, ਫਿਰ ਵੀ ਮਨ ਉੱਥੇ ਹੀ ਹੋਣਾ, ਪਤਾ ਕਰਦੇ ਰਹਿਣਾ ਹੁਣ ਕਿੱਦਾਂ ਨੇ ਮਹਾਂਪੁਰਸ਼, ਠੀਕ ਨੇ, ਹੁਣ ਆਪਰੇਸ਼ਨ ਹੋਇਆ ਠੀਕ ਹੋ ਜਾਣਗੇ, ਮੇਰੇ ਮਨ ਵਿੱਚ ਸੀ ਵੀ ਠੀਕ ਤੰਦਰੁਸਤ ਹੋਣਗੇ ਫਿਰ ਦਰਸ਼ਨ ਕਰਨ ਜਾਵਾਂਗੇ ਸਾਰੇ। ਹੌਸਪੀਟਲ ਵਿੱਚ ਮਿਲ ਨਹੀਂ ਸੀ ਦਿੰਦੇ ਕਿਸੇ ਨੂੰ, ਤੇ ਸਾਧ ਸੰਗਤ ਪਰ ਮਨ ਕੀ ਮਨ ਹੀ ਮਾਹੇ ਰਹੀ, ਇੱਛਾ ਸੀ ਦਰਸ਼ਨਾਂ ਦੀ ਪਰ ਮਨ ਦੀ ਮਨ ਵਿੱਚ ਹੀ ਰਹਿ ਗਈ। ਤੇ ਸਾਧ ਸੰਗਤ ਫਿਰ ਉਹ ਸਮਾਂ ਵੀ ਆਇਆ, ਰੋਜ਼ ਨਿਤਨੇਮ ਸੁਣਦੇ ਰਹੇ, ਬਾਣੀ ਸੁਣਦੇ ਰਹੇ, ਪਾਠ ਸੁਣਦੇ ਰਹੇ, ਤੇ ਬਾਰ ਬਾਰ ਇਹੀ ਕਹਿਣਾ ਕਹਿੰਦੇ ਮੈਨੂੰ ਉੱਥੇ ਹੀ ਲੈ ਚੱਲੋ ਅਸਥਾਨ ਦੇ ਉੱਤੇ ਹੀ, ਆਪਣੇ ਆਸਣ ਦੇ ਉੱਤੇ ਹੀ। ਤੇ ਮਹਾਂਪੁਰਸ਼ ਕਹਿੰਦੇ ਅਸੀਂ ਫਿਰ ਕਹਿ ਦੇਣਾ ਨਹੀਂ ਮਹਾਰਾਜ ਅਜੇ ਇਲਾਜ ਚੱਲ ਰਿਹਾ, ਅਜੇ ਨਹੀਂ ਜਾਣਾ, ਅਜੇ ਆਪ ਜੀ ਇੱਥੇ ਹੀ ਕਿਰਪਾ ਕਰੋ। ਪੰਜ ਪਿਆਰਿਆਂ ਨੇ ਆਉਣਾ ਹੈ ਸਟੇਜ 'ਤੇ, ਅਤੇ ਧਿਆਨ ਦਿਓ ਜਿੱਦਾਂ ਅੱਗੇ ਆਪ ਸਤਿਕਾਰ ਕਰਦੇ ਹੋ ਉਵੇਂ ਕਰਿਓ, ਖੜ੍ਹੇ ਨਾ ਹੋਇਓ। ਕੋਈ ਬੇਨਤੀ ਪ੍ਰਵਾਨ ਕਰਨੀ, ਕਿਸੇ ਨੇ ਖੜ੍ਹੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ 'ਤੇ ਬੈਠੇ ਰਹਿਣਾ। ਜਿੱਦਾਂ ਅੱਗੇ ਦਰਸ਼ਨ ਕਰਦੇ ਹੋ ਬੈਠ ਕੇ ਉਦਾਂ ਹੀ ਪੰਜ ਪਿਆਰਿਆਂ ਦੇ ਦਰਸ਼ਨ ਕਰਿਓ। ਉਹ ਸੰਗਤਾਂ ਆਉਣਗੀਆਂ ਜਿਨ੍ਹਾਂ ਨੇ ਖੰਡੇ ਪੜ ਦਾ ਅੰਮ੍ਰਿਤ ਛਕਿਆ ਔਰ ਪੰਜ ਪਿਆਰੇ ਖਾਲਸਾ ਮੇਰੋ ਰੂਪ ਹੈ ਖਾਸ, ਪੰਜ ਪਿਆਰਿਆਂ ਦੇ ਦਰਸ਼ਨ ਆਪਾਂ ਰਲ ਮਿਲ ਕੇ ਸਭ ਨੇ ਕਰਨੇ ਨੇ। ਤੇ ਕਿਰਪਾ ਕਰਿਓ ਕੋਈ ਵੀ ਪ੍ਰੇਮੀ ਖੜਾ ਹੋਣ ਦੀ ਖੇਚਲਾ ਨਾ ਕਰੇ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ। ਪੰਜ ਪਿਆਰਿਆਂ ਦਾ ਸਤਿਕਾਰ ਜਿੱਦਾਂ ਅੱਗੇ ਕਰਦੇ ਹੋ ਉਵੇਂ ਹੀ ਕਰਨਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ,
ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਉਤਾਰਿਆ, ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਉਤਾਰਿਆ, ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਉਤਾਰਿਆ, ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਉਤਾਰਿਆ,
ਛੱਕ ਕੇ ਆਏ ਹੋ ਰਸਤੇ ਵਿੱਚ ਹੀ ਬਹਿ ਜਾਓ ਪਿਆਰਿਓ ਸਾਰੇ, ਬੀਬੀਆਂ ਬੀਬੀਆਂ ਵਾਲੇ ਪਾਸੇ ਤੇ ਭਾਈ ਭਾਈਆਂ ਵਾਲੇ ਪਾਸੇ, ਅੱਗੇ ਨਹੀਂ ਆਉਣਾ ਕਿਸੇ ਨੇ। ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ। ਕਿਰਪਾ ਕੀਤੀ ਹੈ ਆਪ ਜੀ ਨੂੰ ਪਤਾ ਹੀ ਹੈ ਹਰ ਸੰਗਰਾਮ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਅੱਜ ਵੀ 999 ਇੱਕ ਘੱਟ ਹਜ਼ਾਰ ਪੁਰਾਣੀ ਗੁਰੂ ਕੇ ਜਹਾਜ਼ੇ ਚ
ਬੋਲੇ ਆਏ ਬਣ ਕੇ ਗੁਰਾਂ ਦੇ ਆਏ ਸਾਧੂ
ਸਾਧ ਸੰਗਤ ਧਿਆਨ ਦਿਓ ਅਪ ਅਪ ਜਿਹੜਾ ਛਿੜਕਦਾ ਫਿਰਦਾ ਬੇਨਤੀ ਭਾਈ ਸਾਹਿਬ ਜੀ ਇਹਨੂੰ ਬਾਹਰ ਲੈ ਜਾਓ ਧਿਆਨ ਦਿਓ ਜਰਾ ਕਿੱਧਰ ਧਿਆਨ ਦਿਓ ਸੁਰਤੀ ਜੋੜ ਕੇ ਰੱਖੋ ਪਿਆ ਜੀ ਇੱਕ ਹਜ਼ਾਰ ਤੋਂ ਇੱਕ ਘੱਟ 999 ਪਲਾਣੇ ਗੁਰੂ ਕੇ ਜਹਾਜ਼ੇ ਚੜ੍ਹੇ ਲੱਖ ਲੱਖ ਵਧਾਈਆਂ ਭਾਈ ਪਿਛਲੀ ਸੰਗਰਾਂਦ ਤੇ ਪਿਛਲੀ ਸੰਗਰਾਂਦ ਤੇ 1535 ਉਦੋਂ ਪਿਛਲੀ ਤੇ 3200 ਪੁਰਾਣੀ ਅੱਠ ਘੱਟ 3200 ਤੇ ਉਦੋਂ ਪਿਛਲੀ ਸੰਗਰਾਂਦ ਤੇ ਜੋ ਪੌਣੇ 11000 ਦੇ ਲਗਭਗ 10682 ਪੁਰਾਣੀ ਤੇ ਮਹਾਰਾਜ ਦੀ ਕਿਰਪਾ ਨਾਲ ਹਰ ਸੰਗਰਾਂਦ ਤੇ ਅੰਮ੍ਰਿਤ ਸੰਚਾਰ ਹੁੰਦਾ ਹੀ ਹੈ ਤੇ ਜਿੱਥੇ ਬਾਹਰ ਦੀਵਾਨ ਲੱਗਦੇ ਨੇ ਜਿੱਥੇ ਲਾਸਟ ਦੀਵਾਨ ਹੋਵੇ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਬਹੁਤ ਕਿਰਪਾ ਹੈ ਬਾਹਰਲੇ ਦੇਸ਼ਾਂ ਵਿੱਚ ਜਿੱਥੇ ਕਿ 5-5, 7-7 ਅੰਮ੍ਰਿਤ ਨਹੀਂ ਛਕਦੇ ਉੱਥੇ 7-7 100 ਪੁਰਾਣੀਆਂ ਨੇ ਅੰਮ੍ਰਿਤ ਛਕਿਆ ਹੈ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਇਹ ਸਭ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਔਰ ਮਹਾਂਪੁਰਸ਼ਾਂ ਦੀਆਂ ਅਸੀਸਾਂ ਹਨ ਧਿਆਨ ਦਿਓ ਇਹ ਸਭ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜੋ ਕੁਝ ਵੀ ਮਹਾਂਪੁਰਖਾਂ ਨੇ ਦਾਸ ਦੀ ਝੋਲੀ ਵਿੱਚ ਪਾਇਆ ਉਹੀ ਅੱਜ ਵਰਤਾ ਰਿਹਾ ਮੇਰੇ ਆਪਣੇ ਪੱਲੇ ਕੁਛ ਨਹੀਂ ਜੋ ਮਹਾਂਪੁਰਖਾਂ ਨੇ ਦਿੱਤਾ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਹਿਮਤ ਦੇ ਖਜ਼ਾਨੇ ਦੇ ਵਿੱਚੋਂ ਜੋ ਉਹਨਾਂ ਨੇ ਕਮਾਈ ਕੀਤੀ ਜੋ ਕਿਰਪਾ ਕੀਤੀ ਇਹ ਸਭ ਉਹਨਾਂ ਮਹਾਂਪੁਰਖਾਂ ਦੀ ਬਦੌਲਤ ਹੈ ਜਿੰਨਾ ਕੋਈ ਨੇੜੇ ਰਿਹਾ ਜਿੰਨੀ ਕਿਸੇ ਨੇ ਬਖਸ਼ਿਸ਼ ਲੈਣੀ ਸੀ ਮਹਾਂਪੁਰਖਾਂ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਤੇ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਦੇ ਲਾਏ ਬੂਟੇ ਅੱਜ ਵੀ ਹਰੇ ਭਰੇ ਨੇ ਇਹ ਬੂਟੇ ਤੇ ਉਹਨਾਂ ਨੇ ਲਾਏ ਨੇ ਉਹ ਗੱਲ ਵੱਖ ਹੈ ਵੀ ਅੱਜ ਸਰੀਰ ਕਰਕੇ ਸਾਡੇ ਵਿੱਚ ਨਹੀਂ ਬਾਗ ਤੇ ਮਾਲੀ ਨੇ ਲਾਇਆ ਜ਼ਰੂਰ ਤੇ ਅੱਜ ਆ ਹਰੀਆਂ ਪੀਲੀਆਂ ਨੀਲੀਆਂ ਚਿੱਟੀਆਂ ਦਸਤਾਰਾਂ ਨਜ਼ਰ ਆ ਰਹੀਆਂ ਨੇ ਇਹ ਬਾਗ ਮਹਾਂਪੁਰਖਾਂ ਨੇ ਲਾਇਆ ਸੀ ਤੇ ਅੱਜ ਫੁੱਲ ਖਿੜੇ ਨੇ ਪਰ ਸਾਧ ਸੰਗਤ ਜੀ ਸਰੀਰ ਕਰਕੇ ਉਹ ਮਹਾਂਪੁਰਖ ਨਜ਼ਰ ਨਹੀਂ ਆਉਂਦੇ ਪਰ ਉਹ ਸਾਡੇ ਦਿਲਾਂ 'ਚ ਬੈਠੇ ਨੇ ਜਗ੍ਹਾ ਬਦਲਦੇ ਨੇ ਦੁਨੀਆਂ ਦੇ ਲੋਕ ਤੇ ਮਰਦੇ ਨੇ ਤੇ ਭੁੱਲ ਜਾਂਦੇ ਨੇ ਪਰ ਮਹਾਂਪੁਰਖ ਕਦੇ ਜਾਂਦੇ ਆ ਆਹ ਬਾਬਾ ਬਚਨ ਸਿੰਘ ਜੀ ਮਹਾਂਪੁਰਸ਼ ਬੈਠੇ ਆ ਇਹਨਾਂ ਨੂੰ ਪੁੱਛ ਕੇ ਵੇਖੋ ਕਦੇ ਸੰਤ ਬਾਬਾ ਈਸ਼ਰ ਸਿੰਘ ਇਹਨਾਂ ਦੇ ਦਿਲ 'ਚੋਂ ਨਿਕਲ ਜਾਣਗੇ ਭਾਵੇਂ ਜੋ ਮਰਜ਼ੀ ਬਣ ਜਾਈਏ ਜੋ ਮਰਜ਼ੀ ਹੋ ਜਾਏ ਪਰ ਉਹਨਾਂ ਮਹਾਂਪੁਰਖਾਂ ਦੀ ਯਾਦ ਤੇ ਸਦਾ ਹੀ ਆਉਂਦੀ ਰਹੇਗੀ ਕਈ ਹੁਣ ਕਹਿੰਦੇ ਵੀ ਆ ਵੀ ਸੰਤ ਕੀ ਹੁੰਦੇ ਆ ਸਾਧੂ ਕੀ ਹੁੰਦੇ ਆ ਆਹ ਸਭ ਸਾਧ ਸੰਗਤ ਜੀ ਉਸੇ ਮਹਾਂਪੁਰਖਾਂ ਦੀਆਂ ਹੀ ਰਹਿਮਤਾਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਂ ਨਾਲ ਜੋੜਿਆ ਔਰ ਇਸ ਰਾਹ ਉੱਤੇ ਤੋਰਿਆ ਤੇ ਕਿਰਪਾ ਕੀਤੀ ਰਹਿਮਤ ਕੀਤੀ ਐਸਾ ਚੋਲਾ ਪਵਾਇਆ ਮੈਨੂੰ ਕਿਹਾ ਸੀ ਕਹਿੰਦੇ ਜੋ ਮਰਜ਼ੀ ਹੋ ਜਾਏ ਕਦੇ ਆ ਬਾਣਾ ਨਾ ਲਾਈ ਜੋ ਮਰਜ਼ੀ ਹੋ ਜਾਏ ਭਾਵੇਂ ਜੇ ਤੇਰੀ ਪੈਂਟ ਸ਼ਰਟ ਲਵਾ ਦਿੱਤੀ ਆ ਤੈਨੂੰ ਚੋਲਾ ਪਵਾ ਦਿੱਤਾ ਨਾ ਇੱਕ ਫਕੀਰੀ ਦਾ ਚਿੰਨ੍ਹ ਹੈ ਚੋਲਾ ਵਰਦੀ ਆ ਪੁਲਿਸ ਵਾਲਿਆਂ ਦੀ ਵਰਦੀ ਆ ਉਹਨਾਂ ਦਾ ਪਤਾ ਲੱਗ ਜਾਂਦਾ ਵੀ ਇਹ ਪੁਲਿਸ ਵਾਲਾ ਫੌਜੀਆਂ ਦੀ ਵਰਦੀ ਹੁੰਦੀ ਮਿਲਟਰੀ ਵਾਲਿਆਂ ਦੀ ਵੀ ਇਹ ਪਤਾ ਲੱਗ ਜਾਂਦਾ ਮਿਲਟਰੀ ਵਾਲਾ ਸਤਿ ਸੰਗਤ ਜੀ ਕਮਾਂਡੋ ਫੋਰਸ ਜਿਹੜੀ ਆ ਉਹਨਾਂ ਦੀ ਵਰਦੀ ਹੋਰ ਆ ਉਹਦਾ ਪਤਾ ਲੱਗ ਜਾਂਦਾ ਕਮਾਂਡੋ ਵਾਲਾ ਕਹਿੰਦੇ ਭਾਈ ਇਹ ਫਕੀਰਾਂ ਦੀ ਵਰਦੀ ਆ ਬਾਣਾ ਹੈ ਤੇ ਹਰ ਕੋਈ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਵੇ ਤੇ ਮਹਾਂਪੁਰਖਾਂ ਨੇ ਇਹ ਬਾਣਾ ਪਵਾਇਆ ਤੇ ਉਹ ਕਹਿੰਦੇ ਭਾਈ ਇਹ ਬਾਣੇ ਦੀ ਹੁਣ ਲਾਜ ਰੱਖਣੀ ਹੈ ਤੇ ਆਹ ਜਿਹੜਾ ਸਥਾਨ ਵੀ ਬਣਿਆ ਹੈ ਆਹ ਸੰਤ ਬਾਬਾ ਜੀ ਕੋਲ ਬੈਠੇ ਨੇ ਆਪਣੇ ਬਾਬਾ ਰਣਜੀਤ ਸਿੰਘ ਜੀ ਇਹਨਾਂ ਨੇ ਕਈ ਵਾਰੀ ਕਹਿੰਦੇ ਗੱਡੀ ਦੇ ਵਿੱਚ ਮਹਾਂਪੁਰਖਾਂ ਨੇ ਸਫ਼ਰ ਕਰਨਾ ਨਾ ਜਦੋਂ ਕਕਰਾਲੇ ਦੀਵਾਨਾਂ 'ਤੇ ਆਉਣਾ ਅਤੇ ਕਈ ਵਾਰੀ ਕਹਿਣਾ ਚਲੋ ਸਿੰਘ ਗੱਡੀ ਲੈ ਕੇ ਸੈਰ ਕਰਕੇ ਆਈਏ ਅਤੇ ਕਹਿੰਦੇ ਅਸੀਂ ਗੱਡੀ ਲੈ ਕੇ ਆਉਣਾ ਇਸ ਰੋਡ ਦੇ ਉੱਤੇ ਮਹਾਂਪੁਰਖਾਂ ਨੇ ਐਂ ਗੱਡੀ ਦੇ ਵਿੱਚ ਚੱਕਰ ਲਾਉਣਾ ਅਤੇ ਨਾਲ ਕਹਿਣਾ ਮੇਰਾ ਇਸ ਇਲਾਕੇ 'ਚ ਜੀਅ ਬੜਾ ਲੱਗਦਾ ਹੈ ਅਤੇ ਮੈਂ ਚਾਹੁੰਦਾ ਵੀ ਸਾਡਾ ਇੱਕ ਸਥਾਨ ਇਸ ਰੋਡ ਉੱਤੇ ਵੀ ਬਣੇ ਉਹ ਕਹਿੰਦੇ ਮਹਾਂਪੁਰਸ਼ ਕਿ ਮੇਰੇ ਮਨ ਦੀ ਇੱਛਾ ਹੈ ਕਿ ਇਸ ਰੋਡ ਉੱਤੇ ਵੀ ਸਥਾਨ ਬਣੇ ਤੇ ਇੱਥੋਂ ਨਾਲ ਥੋੜਾ ਜਿਹਾ ਪਰੇ ਇੱਥੋਂ  3 ਕਿਲੋਮੀਟਰ ਦੂਰ ਮਹਾਂਪੁਰਸ਼ਾਂ ਨੇ ਇੱਕ ਜ਼ਮੀਨ ਵੀ ਖਰੀਦੀ ਸੀ ਜਗ੍ਹਾ ਵੀ ਖਰੀਦੀ ਸੀ 1 ਕਿੱਲੇ ਤੋਂ ਵੱਧ
ਤੇ ਇਹ ਜਗ੍ਹਾ ਖਰੀਦੀ ਸੀ ਸਥਾਨ ਬਣਾਵਾਂਗੇ ਇੱਧਰ ਕੋਈ ਤੇ ਮਹਾਂਪੁਰਖ ਸਰੀਰ ਛੱਡ ਗਏ ਇਸ ਰੋਡ ਉੱਤੇ ਮਹਾਂਪੁਰਖਾਂ ਦੀ ਇੱਛਾ ਸੀ ਸਥਾਨ ਬਣਾਉਣ ਦੀ ਤੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ
ਬਿਰਥਾ ਨਾ ਜਾਏ
ਬਿਰਥਾ ਨਾ ਜਾਏ ਸੜਕਾਂ ਤੋਂ ਲੰਘਦੇ ਤੇ ਸੁਣਿਆ ਹੀ ਆ ਪਰ ਮੇਰਾ ਇਹ ਵਿਸ਼ਵਾਸ ਵੀ ਆ ਇਹ ਭਰੋਸਾ ਵੀ ਆ ਵੀ ਕਦੇ ਨਾ ਕਦੇ ਉਹਨਾਂ ਮਹਾਂਪੁਰਖਾਂ ਨੇ ਗੱਡੀ ਚੋਂ ਉੱਤਰ ਕੇ ਇਸ ਜਗ੍ਹਾ ਤੇ ਚਰਨ ਜ਼ਰੂਰ ਪਾਏ ਹੋਣਗੇ ਜ਼ਰੂਰ ਕਦੇ ਨਾ ਕਦੇ ਉਹਨਾਂ ਨੇ ਚਰਨ ਪਾਏ ਹੋਣਗੇ ਕਦੇ ਉਹਨਾਂ ਨੇ ਨਜ਼ਰ 'ਚ ਚਰਨ ਨਾ ਵੀ ਪਾਏ ਹੋਏ ਇਸ ਜਗ੍ਹਾ ਨੂੰ ਜ਼ਰੂਰ ਤੱਕਿਆ ਹੋਣਾ ਜਿੱਥੇ ਅੱਜ ਭਾਗ ਲੱਗੇ ਨੇ
ਸਤਿ ਸ੍ਰੀ ਅਕਾਲ
ਉਹ ਮਹਾਂਪੁਰਖਾਂ ਦੀਆਂ ਕਮਾਈਆਂ ਹੀ ਕੰਮ ਕਰਦੀਆਂ ਨੇ ਸਾਧੂ ਬਿਨ ਨਾਹੀਂ ਦਰਬਾਰ ਮੈਂ ਅੱਗੇ ਵੀ ਬੇਨਤੀ ਕਰ ਚੁੱਕਿਆ ਮੇਰੇ ਆਪਣੇ ਪੱਲੇ ਕੁਛ ਨਹੀਂ ਸਭ ਮਹਾਂਪੁਰਖਾਂ ਦੀਆਂ ਅਸੀਸਾਂ ਨੇ ਇਹ ਸਭ ਮਹਾਂਪੁਰਖਾਂ ਦੀ ਬਦੌਲਤ ਹੈ ਜੋ ਉਹਨਾਂ ਨੇ ਝੋਲੀ ਵਿੱਚ ਪਾਇਆ ਜਿਵੇਂ ਸੁਣਿਆ ਵੀ ਸੀ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਵਿੱਚ ਵੜੇ ਨੇ ਸਰੋਵਰ ਦੇ ਤੇ ਭਾਈ ਲਹਿਣਾ ਜੀ ਕਹਿਣ ਲੱਗੇ ਉਹ ਵੀ ਲੱਗ ਪਏ ਅੰਦਰ ਜਾਣ ਵੜਨ ਲੱਗੇ ਵਿੱਚ ਨਦੀ 'ਚ ਪਾਣੀ 'ਚ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਲਹਿਣਿਆ ਤੂੰ ਕਿੱਧਰ ਤੁਰਿਆ ਉਹਨਾਂ ਪਾਣੀ ਬੜਾ ਠੰਡਾ ਤੂੰ ਬਾਹਰ ਹੀ ਖਲੋਤਾ ਰਹਿ ਤੇ ਭਾਈ ਲਹਿਣਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਵੀ ਵੇਖਣਾ ਵਿੱਚ ਵੜ ਕੇ ਮੈਂ ਵੀ ਨਾਮ ਜਪਣਾ ਹੈ ਤੇ ਮਹਾਂਪੁਰਸ਼ ਕਹਿਣ ਲੱਗੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਲਹਿਣਿਆ ਤੈਨੂੰ ਵੜਨ ਦੀ ਲੋੜ ਨਹੀਂ ਜਿਹੜਾ ਮੈਂ ਕਰ ਰਿਹਾ ਇਹ ਮੈਂ ਤੇਰੇ ਵਾਸਤੇ ਕਰ ਰਿਹਾ ਜੋ ਮੈਂ ਕਰ ਰਿਹਾ ਨਾ ਇਹ ਮੈਂ ਤੇਰੇ ਵਾਸਤੇ ਕਰ ਰਿਹਾ ਪਿਆਰਿਓ ਮੈਂ ਜੋ ਕੁਝ ਵੀ ਮਹਾਂਪੁਰਖਾਂ ਦੀ ਬਖਸ਼ਿਸ਼ ਹੈ ਅੱਜ ਜੋ ਕੁਝ ਵੀ ਨਜ਼ਰ ਆ ਰਿਹਾ ਇਹ ਸਭ ਉਹਨਾਂ ਮਹਾਂਪੁਰਖਾਂ ਦਾ ਹੀ ਦਿੱਤਾ ਹੋਇਆ ਇਹ ਸਭ ਉਹਨਾਂ ਦੀ ਕਿਰਪਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਹੈ ਕਈ ਹੁਣ ਕਹਿੰਦੇ ਵੀ ਰਹੇ ਇਹ ਰਾੜਾ ਸਾਹਿਬ ਦਾ ਨਾਮ ਲਿਖਾਉਂਦੇ ਆ ਮੈਂ ਕਿਹਾ ਭਾਈ ਹਸਤਿਆਰਾਂ ਦੇ ਉੱਤੇ ਵੀ ਤੁਸੀਂ ਅੱਜ ਕੱਲ੍ਹ ਵੇਖਦੇ ਹੋ ਨਹੀਂ ਲਿਖਿਆ ਹੁੰਦਾ ਮੈਂ ਕਿਹਾ ਨਹੀਂ ਭਾਵੇਂ ਚਲੋ ਜਿਹਦੇ ਪਿਤਾ ਤੇ ਪਿਤਾ ਹੀ ਹੁੰਦਾ ਜੇ ਨਾਂ ਕਟਵਾ ਵੀ ਦਿੱਤਾ ਤੇ ਫਿਰ ਵੀ ਕਿਹੜਾ ਪਿਤਾ ਪਿਤਾ ਨਹੀਂ ਰਹੇਗਾ ਉਹ ਤੇ ਉਹੀ ਨੇ ਉਹ ਕਈ ਫਿਰ ਵਹਿਮ ਕਰਦੇ ਆ ਨਾ ਉਹ ਕਹਿੰਦੇ ਪਤਾ ਨਹੀਂ ਜੀ ਇਸ ਕਰਕੇ ਇਹਨਾਂ ਨੂੰ ਲੋਕ ਮੱਥੇ ਟੇਕਦੇ ਆ ਇਹਨਾਂ ਦਾ ਸਤਿਕਾਰ ਕਰਦੇ ਆ ਉਹ ਕਹਿੰਦੇ ਜੇ ਰਾੜਾ ਸਾਹਿਬ ਦਾ ਨਾਮ ਹਟਾਉਣ ਫਿਰ ਵੇਖਾਂਗੇ ਕਿੱਦਾਂ ਸਤਿਕਾਰ ਹੋਜੂ ਹੁਣ ਕਈ ਇੱਦਾਂ ਰੌਲਾ ਵੀ ਪਾਉਂਦੇ ਆ ਪਰ ਚਲੋ ਮੈਂ ਤੇ ਸਭ ਦਾ ਹੀ ਸਤਿਕਾਰ ਕਰਦਾ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਵੀ ਜਿੱਥੇ ਹੁਣ ਕੱਲ੍ਹ ਵੀ ਮੈਂ ਦਾਸ ਉੱਥੇ ਗਿਆ ਵੀ ਸੀ ਜਿੱਥੇ ਮਹਾਂਪੁਰਖਾਂ ਨੇ ਸਰੀਰ ਛੱਡਿਆ ਤੇ ਮੈਨੂੰ ਉੱਥੇ ਕਈ ਕਹਿੰਦੇ ਵੀ ਰਹੇ ਕਹਿੰਦੇ ਬਾਬਾ ਜੀ ਕੱਲ੍ਹ ਸਮਾਂ ਉੱਥੇ ਤੁਸੀਂ ਆਪ ਜੀ ਗਏ ਤੇ ਸਮਾਂ ਤੇ ਲਾਇਆ ਹੀ ਨਹੀਂ ਮੈਂ ਕਿਹਾ ਭਾਈ ਮੇਰੀ ਕਿਹੜੀ ਗੱਲ ਆ ਮੈਂ ਤੇ 2 ਸਾਲ ਰਿਹਾ ਜਿਹੜੇ 12 ਸਾਲ ਸੰਤ ਬਾਬਾ ਰਣਜੀਤ ਸਿੰਘ ਹੋਣੀ ਰਹੇ ਨੇ ਸਮਾਂ ਤੇ ਉਹਨਾਂ ਨੇ ਵੀ ਨਹੀਂ ਲਾਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
12 ਸਾਲ ਇਹਨਾਂ ਮਹਾਂਪੁਰਖਾਂ ਨੇ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਦੀਵਾਨਾਂ ਦੀ ਹਾਜ਼ਰੀ ਭਰੀ ਹੈ ਪਰ ਚਲੋ ਮਹਾਂਪੁਰਖਾਂ ਦੇ ਸਥਾਨ ਤੇ ਚਲੇ ਜਾਣਾ ਇਹੀ ਬੜੀ ਵੱਡੀ ਹਾਜ਼ਰੀ ਆ ਤੇ ਅਰਦਾਸ ਇਹੀ ਆ ਵੀ ਸੱਚੇ ਪਾਤਸ਼ਾਹ ਕਿਰਪਾ ਰੱਖਣ ਸਾਰੇ ਹੀ ਜਿੱਥੇ ਜਿੱਥੇ ਕੋਈ ਬੈਠਾ ਸਭ ਵਸਦੇ ਰਹਿਣ ਸਭ ਚੜ੍ਹਦੀ ਕਲਾ ਵਿੱਚ ਰਹਿਣ ਬਾਕੀ ਜਿੰਨੀ ਕਿਸੇ ਨੇ ਬਖਸ਼ਿਸ਼ ਪ੍ਰਾਪਤ ਕਰਨੀ ਉਹ ਤੇ ਕਰ ਹੀ ਲੈਣੀ ਆ ਜਿੰਨੀ ਜਿੰਨੀ ਕਿਸੇ ਨੂੰ ਮਤ ਬਖਸ਼ੀ ਆ ਜਿੰਨੀ ਜਿੰਨੀ ਸੋਝੀ ਦਿੱਤੀ ਆ ਉਹੋ ਜਿਹੀ ਉਹਦੀ ਸੋਚ ਸਭ ਦੀ ਤੇ ਚਲੋ ਮਹਾਰਾਜ ਕਿਰਪਾ ਰੱਖਣ ਜਿੱਥੇ ਜਿੱਥੇ ਰੱਖਿਆ ਸਤਿਗੁਰ ਇਸੇ ਤਰ੍ਹਾਂ ਬਖਸ਼ਿਸ਼ ਰੱਖਣ ਤੇ ਮੈਂ ਤੇ ਉਸ ਦਰ ਦਾ ਕੂਕਰ ਹਾਂ ਸਦਾ ਹੀ ਜਦੋਂ ਵੀ ਕਦੇ ਲੰਘਦਾ ਉੱਥੇ ਬਾਹਰਲੇ ਪਾਸੇ ਖੜ ਕੇ ਨਮਸਕਾਰ ਕਰਦਾ ਵੀ ਚਾਹੇ ਜਿੱਥੇ ਮਰਜ਼ੀ ਅੱਜ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਫਿਰਦਾ ਪਰ ਮੈਂ ਉਸ ਦਰ ਦੇ ਉੱਤੇ ਸੇਵਾ ਕੀਤੀ ਕੁਝ ਸਮਾਂ ਰਹਿ ਕੇ ਤੇ ਭਾਵੇਂ ਅੱਜ ਜੋ ਮਰਜ਼ੀ ਮਹਾਰਾਜ ਨੇ ਮਾਣ ਸਤਿਕਾਰ ਮੇਰੀ ਝੋਲੀ 'ਚ ਪਾਇਆ ਪਰ ਮੈਂ ਤੇ ਸਦਾ ਹੀ ਉਸ ਦਰ ਦਾ ਸੇਵਕ ਰਵਾਂਗਾ ਇਸੇ ਤਰ੍ਹਾਂ ਮਹਾਰਾਜ ਕਿਰਪਾ ਰੱਖਣ ਪਰ ਦੁੱਖ ਜ਼ਰੂਰ ਲੱਗਦਾ ਮੈਂ ਉੱਥੇ ਗਿਆ ਮੈਨੂੰ ਪਤਾ ਮੈਂ ਅੱਗੇ ਬੱਸ ਵਿੱਚੋਂ ਉਤਰਦਾ ਸੀ ਨਾ ਕਈ ਵਾਰੀ ਬੱਸ 'ਚੋਂ ਉਤਰ ਕੇ ਸਾਡਾ ਪਰਿਵਾਰ ਨਾਲ ਹੁੰਦਾ ਸੀ ਤੇ ਮਹਾਂਪੁਰਖਾਂ ਨੇ ਕਈ ਵਾਰੀ ਫਲਵਾੜੀ ਵਿੱਚ ਟਹਿਲਦਿਆਂ ਹੋਇਆਂ ਨੇ ਵੇਖ ਲੈਣਾ ਤੇ ਭੱਜ ਕੇ ਆ ਕੇ ਆ ਗਏ ਬੱਚਿਓ ਆ ਗਏ ਪਿਆਰਿਓ ਮਹਾਂਪੁਰਖਾਂ ਨੇ ਇਹ ਗੱਲ ਨਾਲ ਲਾ ਲੈਣਾ ਹੁਣ ਕੱਲ੍ਹ ਅਸੀਂ ਸਾਰੇ ਹੀ ਬੈਠੇ ਸੀ ਉੱਥੇ ਮਹਾਂਪੁਰਖਾਂ ਦੇ ਕੋਲ ਸਥਾਨ ਤੇ ਉਹੀ ਆ ਜਗ੍ਹਾ ਉਹੀ ਆ ਬਾਬਾ ਜੀ ਵੀ ਗਏ ਅਸੀਂ ਸਾਰੇ ਜਣੇ ਉੱਥੇ ਬੈਠੇ ਸੀ ਪਰ ਅੱਜ ਦੁੱਖ ਇਹ ਲੱਗਦਾ ਸੀ ਵੀ ਅੱਜ ਗੱਲ ਨਾਲ ਲਾਉਣ ਵਾਲਾ ਕੋਈ ਨਹੀਂ ਅੱਜ ਕਿਸੇ ਨੇ ਥੋੜ੍ਹਾ ਪੁੱਛਣਾ ਵੀ ਕੀ ਹਾਲ ਆ ਤੁਹਾਡਾ ਕਿੱਦਾਂ ਰਹਿੰਦੇ ਹੋ ਪਿਆਰੇ ਹੋ ਇੱਥੇ ਹੁਣ ਮੈਨੂੰ ਪੁੱਛਣ ਵਾਲੇ ਤੇ ਬੜੇ ਨੇ ਆਹ ਦੁੱਖ ਹੈ ਆਹ ਦੁੱਖ ਹੈ ਆਹ ਦੁੱਖ ਹੈ ਪਰ ਕੋਈ ਆਪਣਾ ਹਾਲ ਵੀ ਪੁੱਛਣ ਵਾਲਾ ਹੁੰਦਾ ਨਾ ਗਾਂ ਜਿਹਦੇ ਕੋਲ ਅਸੀਂ ਵੀ ਬੇਨਤੀ ਕਰਨੀ ਤੇ ਸਾਧ ਸੰਗਤ ਇਹ ਜਦੋਂ ਆਪ ਤੇ ਬੀਤਦੀ ਆ ਪਤਾ ਉਦੋਂ ਲੱਗਦਾ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਣਿਆਲੇ ਤੀਰ ਜਦੋਂ ਆਪਣੇ ਤੇ ਲੱਗਦੀ ਆ ਨਾ ਪਿਆਰੇ ਹੋ ਪਤਾ ਫੇਰ ਲੱਗਦਾ ਕਿਸੇ ਦਾ ਦੁੱਖ ਜਿਹੜਾ ਅਸੀਂ ਕਹਿੰਦੇ ਹਾਂ ਬਈ ਐਵੇਂ ਦੁਨੀਆ ਰੋਂਦੀ ਆ ਇਹ ਕੀ ਵਿਛੋੜਾ ਕੀ ਦੁੱਖ ਪਰ ਜਦੋਂ ਆਪ ਤੇ ਲੱਗੇ ਪਤਾ ਫੇਰ ਲੱਗਦਾ ਆ ਬਾਬਾ ਨਰਿੰਦਰ ਸਿੰਘ ਜੀ ਬੈਠੇ ਨੇ ਲਾਹੌਰਾਂ ਵਾਲੇ ਮਹਾਂਪੁਰਸ਼ ਬੈਠੇ ਆ ਮੈਂ ਇੱਕ ਦਿਨ ਗੱਡੀ ਵਿੱਚ ਜਾ ਰਿਹਾ ਸਾਂ ਤੇ ਰਸਤੇ ਦੇ ਵਿੱਚ ਬੋਰਡ ਲੱਗਾ ਵੇਖਿਆ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਬਰਸੀ ਦਾ ਤੇ ਮੈਂ ਹੈਰਾਨ ਹੋਇਆ ਮੈਂ ਆਖਿਆ ਕਿੰਨਾ ਪਿਆਰ ਕਰਦੇ ਸੀ ਮਹਾਂਪੁਰਸ਼ ਤੇ ਜਦੋਂ ਉਹਨਾਂ ਦੇ ਨਾਲ ਰਹਿਣਾ ਉਹਨਾਂ ਨੂੰ ਜਲ ਪਾਣੀ ਛਕਾਉਣਾ ਸੇਵਾ ਕਰਨੀ ਜਹਾਜ਼ 'ਚ ਜਾਣਾ ਤਾਂ ਨਾਲ ਜੇ ਗੱਡੀ 'ਚ ਜਾਣਾ ਤਾਂ ਨਾਲ ਜੇ ਪ੍ਰਸ਼ਾਦਾ ਛਕਾਉਣਾ ਤਾਂ ਕਹਿਣਾ ਜੇ ਤੂੰ ਛਕਾਏਗਾ ਤੇ ਮੈਂ ਤਾਂ ਛਕਣਾ ਜੇ ਤੂੰ ਪ੍ਰਸ਼ਾਦਾ ਛਕਾਏਗਾ ਮੈਂ ਤਾਂ ਛਕਣਾ ਇੰਨਾ ਪ੍ਰੇਮ ਮਹਾਂਪੁਰ ਕਰਦੇ ਹੋਣ ਤੇ ਜਦੋਂ ਉਹ ਨਾਲ ਦਾ ਸਰੀਰ ਨਾਲ ਦੇ ਮਹਾਂਪੁਰਖ ਉਹ ਫੋਟੋ ਦੇ ਵਿੱਚ ਹੀ ਨਜ਼ਰ ਆਉਣ ਬੜਾ ਔਖਾ ਕੰਮ ਹੈ ਉਹਨਾਂ ਦੀਆਂ ਬਰਸੀਆਂ ਮਨਾਉਣੀਆਂ ਜਾਂ ਹੱਥੀਂ ਲੱਕੜਾਂ ਉੱਤੇ ਰੱਖ ਦੇਣਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਪਿਆਰਿਓ ਅਸੀਂ ਤੇ ਮਾੜਾ ਜਿਹਾ ਦੁੱਖ ਨਹੀਂ ਸੀ ਝੱਲ ਸਕਦੇ ਮਹਾਂਪੁਰਖਾਂ ਨੂੰ ਕਿਤੇ ਕੋਈ ਝਰੀਟ ਵੀ ਆ ਜਾਣੀ ਨਾ ਕਿਤੇ ਮੈਂ ਅੱਗੇ ਵੀ ਦੀਵਾਨ ਵਿੱਚ ਦੱਸਿਆ ਸੀ ਇੱਕ ਵਾਰੀ ਮੈਂ ਸਵੇਰੇ ਸਵੇਰੇ ਅਸੀਂ ਇਸ਼ਨਾਨ ਕਰਨ ਮੈਂ ਵੀ ਚੱਲਿਆ ਨਾਲ ਸਿੰਘ ਦੋ ਤਿੰਨ ਤੇ ਅਸੀਂ ਸਵੇਰੇ ਸਵੇਰੇ ਗਏ ਮਹਾਂਪੁਰਖ ਇਕੱਲੇ ਹੀ ਟਹਿਲਦੇ ਹੁੰਦੇ ਸੀ ਬਾਹਰ ਤੁਰਿਆ ਜਾਏ ਨਾ ਹੱਥ ਵਿੱਚ ਖੂੰਡੀ ਪੈਰ ਫਿਸਲ ਗਿਆ ਤੁਰੇ ਜਾ ਰਹੇ ਸੀ ਇਹਦਾ ਨਾਲੀ ਦੇ ਵਿੱਚ ਪੈਰ ਅੜ ਗਿਆ ਚਿੱਕੜ ਵਿੱਚ ਪੈਰ ਫਿਸਲਿਆ ਤੇ ਧਰਤੀ ਤੇ ਡਿੱਗ ਪਏ ਦੋਨੇ ਗੋਡੇ ਥੱਲੇ ਹੱਥ ਥੱਲੇ ਉੱਠਣ ਦੀ ਕੋਸ਼ਿਸ਼ ਕਰ ਰਹੇ ਸੀ ਉੱਠਿਆ ਨਹੀਂ ਸੀ ਜਾਂਦਾ ਤੇ ਮੈਂ ਵੇਖ ਕੇ ਨਾ ਇੰਨਾ ਵੀ ਸਾਥੋ ਦੁੱਖ ਨਹੀਂ ਝੱਲਿਆ ਗਿਆ ਮਹਾਂਪੁਰਖਾਂ ਦਾ ਜਦੋਂ ਸਾਧ ਸੰਤ ਥੱਲੇ ਡਿੱਗੇ ਤੇ ਮੈਂ ਰੋਣ ਲੱਗ ਗਿਆ ਮੇਰੇ ਤੋਂ ਨਾ ਤਾਂ ਠਾਇਆ ਹੀ ਜਾਏ ਤੇ ਨਾ ਕਿਸੇ ਨੂੰ ਆਵਾਜ਼ ਹੀ ਮਾਰੀ ਜਾਏ ਵੀ ਥੱਲੇ ਡਿੱਗੇ ਵੇਖ ਕੇ ਰੋਣ ਲੱਗ ਗਿਆ ਤੇ ਜਦੋਂ ਉਹਨਾਂ ਮਹਾਂਪੁਰਖਾਂ ਨੇ ਸਰੀਰ ਛੱਡਿਆ ਜਾਂ ਜਦੋਂ ਉਹਨਾਂ ਨੇ ਸਾਧ ਸੰਤ ਲੱਕੜਾਂ ਦੇ ਉੱਪਰ ਪਾਇਆ ਫਿਰ ਕਿੱਡਾ ਵੱਡਾ ਦੁੱਖ ਹੁੰਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਇਹਦੇ ਜਦੋਂ ਲੱਗਦੀ ਆ ਪਤਾ ਫੇਰ ਲੱਗਦਾ ਮੈਂ ਵੇਖਦਾ ਹੁੰਦਾ ਮੈਂ ਇੱਧਰ ਗਿਆ ਯੂਪੀ ਵਿੱਚ ਤੇ ਮੈਨੂੰ ਉੱਥੇ ਸੰਗਤ ਨਾਲ ਤੁਰਨ ਲੱਗਾ ਤੇ ਸੰਗਤ ਧਾਰਨਾ ਪੜੇ ਕਹਿੰਦੇ ਪੰਜਾਬ ਚੱਲਿਓ ਬਾਬਾ ਜੀ ਛੇਤੀ ਆਇਓ ਸਾਡਾ ਨਹੀਂ ਜੇ ਜੀ ਲੱਗਣਾ ਉਹ ਸੰਗਤ ਨੇ ਪੜ੍ਹੀ ਧਾਰਨਾ ਕਹਿੰਦੇ ਬਾਬਾ ਜੀ ਜੇ ਪੰਜਾਬ ਚੱਲਿਓ ਨਾ ਤੇ ਛੇਤੀ ਆਇਓ ਮੈਂ ਕੈਨੇਡਾ ਜਾ ਰਿਹਾ ਸੀ ਉਦੋਂ ਪੜ੍ਹੀ ਕੈਨੇਡਾ ਚੱਲਿਓ ਬਾਬਾ ਜੀ ਛੇਤੀ ਆਇਓ ਤੇ ਮੈਂ ਬੇਨਤੀ ਕਰਦਾ ਉਹਨਾਂ ਪਿਆਰਿਓ ਮੈਂ ਤੇ ਚਲੋ ਦਸ ਦਿਨ ਲਾਉਂਦਾ ਮੈਂ ਆ ਜਾਂਦਾ ਪਰ ਉਹ ਚਲੇ ਗਏ ਉਹ ਤੇ ਆਏ ਹੀ ਨਹੀਂ 6 ਸਾਲ ਹੋ ਗਏ 6 ਸਾਲ ਦਾ ਸਮਾਂ ਲੰਘ ਗਿਆ ਜਿਉਂ ਜਿਉਂ ਸਮਾਂ ਲੰਘੀ ਜਾਂਦਾ ਉਵੇਂ ਉਵੇਂ ਉਹ ਦੁੱਖ ਜਿਹੜਾ ਵੱਧਦਾ ਹੀ ਜਾਂਦਾ ਘਟਦਾ ਨਹੀਂ ਉਹੀ ਜਗ੍ਹਾ ਹੈ ਉਹੀ ਥਾਵਾਂ ਨੇ ਉਹੀ ਨਹਿਰਾਂ ਨੇ ਉਹੀ ਆਸਣ ਨੇ ਉਹੀ ਕਮਰੇ ਨੇ ਤਖਤ ਉਹੀ ਨੇ ਪਰ ਤਖਤਾਂ ਦਾ ਮਾਲਕ ਨਜ਼ਰ ਨਹੀਂ ਆਉਂਦਾ ਜਿਹੜੇ ਤਖਤਾਂ ਤੇ ਮੱਥੇ ਟੇਕਦੇ ਰਹੇ ਆ ਨਮਸਕਾਰਾਂ ਕਰਦੇ ਰਹੇ ਆ ਸਿਰ ਤੇ ਹੱਥ ਰਖਾਉਂਦੇ ਰਹੇ ਆ ਉਹ ਮਾਲਕ ਨਹੀਂ ਦਿਸਦਾ ਹੁਣ ਇਹ ਮਨ ਪਰਚਾਵਾ ਹੀ ਆ
ਕਿੱਥੇ ਗਏ ਨੇ ਮਾਪੇ ਜਿਹੜੇ ਲਾਡ ਲਡਾਉਂਦੇ ਸੀ ਕਿੱਥੇ ਗਏ ਨੇ ਮਾਪੇ ਜਿਹੜੇ ਲਾਡ Yeah.
ਵਰਗੇ ਸਾਧੂਆਂ ਦਾ ਰੱਬਾ